ਤਰ ਬੈਠੇ ਕਿਰਪਾ ਨਿਧਾਨਾ ਗਾਵਨ ਲੱਗਾ ਸ਼ਬਦ ਮਰਦਾਨਾ ਉੱਚੀ ਸੁਰ ਸਿਉ ਉਰ ਹਰ ਖਾਇਓ ਅਧਿਕ ਮਨੋਜਰ ਬਾਬ ਵਜਾਇਓ ਸਤਿਗੁਰਾਂ ਦੀ ਸਾਜੀ ਨਿਵਾਜੀ ਉਪਸਥਿਤ ਸਾਧ ਸੰਗਤ ਜੀਓ, ਆਪ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਇਸ ਕਲਯੁੱਗ ਦੇ ਵਿੱਚ ਆਪਣੇ ਜੀਵਨ ਦਾ ਲਾਹ ਲੈਣ ਦਾ ਸੁਭਾਗ ਸਮਾਂ ਮਿਲਿਆ। ਧੰਨ ਧੰਨ ਕਲਯੁੱਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਸਤਿਗੁਰਾਂ ਦੀ ਜਿੱਦਾਂ ਰਜਾ, ਜਿੱਦਾਂ ਉਹਨਾਂ ਨੂੰ ਚੰਗਾ ਲੱਗਦਾ, ਉੱਦਾਂ ਜਿਹੜੇ ਚੱਲਦੇ ਨੇ ਉਹ ਇਸ ਕਲਯੁੱਗ ਦੇ ਵਿੱਚ ਧੰਨ ਨੇ। ਧੰਨ ਤੁਸੀਂ ਜਿਹੜੇ ਇੱਥੇ ਆ ਕੇ ਜਿਨ੍ਹਾਂ ਨੇ ਦਰਸ਼ਨ ਦਿੱਤਾ, ਧੰਨ ਤੁਹਾਡੇ ਪੈਰ ਜਿਨ੍ਹਾਂ ਨਾਲ ਤੁਸੀਂ ਤੁਰ ਕੇ ਆਏ, ਧੰਨ ਤੁਹਾਡੀ ਸੋਚ ਜਿਹਦੇ ਵਿੱਚ ਇਹ ਚੰਗੇ ਵਿਚਾਰ ਆਏ ਇੱਥੇ ਆਉਣ ਦੇ, ਅਤੇ ਧੰਨ ਸਤਿਗੁਰੂ ਜਿਨ੍ਹਾਂ ਨੇ ਇਹ ਸ਼ੁਭ ਫੁਰਨੇ ਬਖਸ਼ੇ, ਇਹ ਦਾਤ ਬਖਸ਼ੀ, ਇਹ ਕਿਰਪਾ ਬਖਸ਼ੀ। ਧੰਨ ਉਹ ਸਤਿਗੁਰੂ ਜਿਨ੍ਹੇ ਇਹ ਨਿਰਮਲ ਪੰਥ ਨਾਮਧਾਰੀ ਸੰਤ ਖਾਲਸਾ ਰਚਿਆ। ਇੱਕ ਵਾਰੀ ਸਾਰੇ ਗੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਬਖਸ਼ ਦਾ ਸਦਕਾ ਸਾਨੂੰ ਇਹ ਸੁਭਾਗ ਮਿਲਿਆ, ਇਸ ਮਾਨਸਰੋਵਰ 'ਤੇ ਲਿਆ ਕੇ ਜਿਨ੍ਹਾਂ ਨੇ ਸਾਨੂੰ ਮੋਤੀ ਚੁਗਣ ਵਾਸਤੇ ਬਿਠਾਇਆ, ਹੰਸਾਂ ਦੀ ਕਤਾਰ ਵਿੱਚ ਜਿਨ੍ਹਾਂ ਨੇ ਸਾਨੂੰ ਖੜ੍ਹੇ ਕੀਤਾ। ਸਤਿਗੁਰੂ ਨੂੰ ਯਾਦ ਕਰੀਏ, ਇੱਕ ਵਾਰੀ ਸਭ ਗੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਸ ਸੜਦੇ ਭੁਜਦੇ ਜ਼ਮਾਨੇ ਵਿੱਚ ਅੱਜ ਵੀ ਆਪਾਂ ਸ਼ਾਂਤ ਬੈਠ ਕੇ ਸ਼ਾਂਤੀ ਦਾ ਸੁੱਖ, ਧੀਰਜ ਦਾ ਸੁੱਖ, ਸੰਤੋਖ ਦਾ ਸੁੱਖ, ਸਿਦਕ ਦਾ ਸੁੱਖ, ਸਤਿਗੁਰੂ ਦਰਸ਼ਨ ਦਾ ਸੁੱਖ, ਸਾਧ ਸੰਗਤ ਦੇ ਦਰਸ਼ਨ ਦਾ ਸੁੱਖ, ਨਾਮ ਦਾ ਸੁੱਖ, ਕਥਾ ਕੀਰਤਨ ਦਾ ਸੁੱਖ ਇਸ ਘੋਰ ਕਲਯੁੱਗ 'ਚ ਲੈ ਰਹੇ ਹਾਂ। ਸਮੇਂ ਦੇ ਮਾਲਕ ਸਤਿਗੁਰੂ ਦਾ ਨਾਂ ਲਈਏ। ਸਭ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ ਸੱਚੇ ਪਾਤਸ਼ਾਹ ਜੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦਸ, ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੰਸਾਰ ਦਾ ਭਲਾ ਕਰਦੇ ਕਰਦੇ ਕਿਸੇ ਸਮੁੰਦਰ ਦੇ ਕਿਨਾਰੇ 'ਤੇ ਜਾ ਕੇ ਬੈਠੇ ਨੇ। ਮਰਦਾਨਾ ਉਹ ਲਹਿਰਾਂ, ਉਹ ਸ਼ਾਮ ਦਾ, ਉਹ ਜਿਹੜਾ ਸਵੇਰ ਦਾ ਸਮਾਂ ਸੀ ਸੁਹਾਵਨਾ, ਉਹਦੇ ਵੱਲ ਦੇਖ ਕੇ ਰਬਾਬ ਜਨਾ ਸ਼ਬਦ ਕੀਰਤਨ ਕਰ ਰਿਹਾ, ਅਤੇ ਉਹਨੇ ਜਦੋਂ ਰਬਾਬ ਵਜਾਇਆ ਅਤੇ ਬਹੁਤ ਸੁੰਦਰ ਲੈ ਸੁਰ ਤਾਲ ਵਿੱਚ ਵਜਾਇਆ, ਅਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਆ। ਦੋਏ ਦਿਵਸ ਤੈ ਰਾਖਿਓ ਡੇਰਾ, ਬਹੁਰੋ ਗਮਨੇ ਹੋਤ ਸਵੇਰਾ, ਕਿਤਕ ਦੂਰ ਗੇ ਸਾਗਰ ਤੀਰਾ, ਅਤ ਤਰੰਗ ਕੋ ਉਸ਼ਤ ਨੀਰਾ। ਜਿੱਥੇ ਵੱਡੀਆਂ ਵੱਡੀਆਂ ਲਹਿਰਾਂ ਪਾਣੀ ਦੇ ਵਿੱਚ ਉਛਲ ਰਹੀਆਂ ਸੀ, ਉਹ ਸਮੁੰਦਰ ਦੇ ਕਿਨਾਰੇ 'ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਾ ਕੇ ਬੈਠ ਗਏ। ਪੁੰਨ ਤੱਟ ਬੈਠੇ ਕਿਰਪਾ ਨਿਧਾਨਾ, ਉਹ ਸਮੁੰਦਰ ਦੇ ਉਹ ਸੁਹਾਵਨੇ ਸਮੇਂ ਨੂੰ ਵੇਖਦਿਆਂ ਵੇਖਦਿਆਂ ਇੱਕ ਕਿਨਾਰੇ 'ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬੈਠ ਗਏ। ਗਾਵਣ ਲੱਗਾ ਸ਼ਬਦ ਮਰਦਾਨਾ, ਮਰਦਾਨੇ ਨੇ ਰਬਾਬ ਵਜਾਇਆ ਅਤੇ ਸ਼ਬਦ ਗਾਉਣਾ ਸ਼ੁਰੂ ਕੀਤਾ। ਉੱਚੀ ਸੁਰ ਸੋ ਉਰ ਹਰ ਖਾਇਓ, ਖੁਸ਼ੀ ਦੇ ਨਾਲ ਉੱਚੀ ਸੁਰ ਦੇ ਨਾਲ ਸ਼ਬਦ ਨੂੰ ਗਾਇਆ। ਅਧਿਕ ਮਨੋਜ ਰਬਾਬ ਵਜਾਇਓ, ਬੜੀ ਲੈ ਸੁਰ ਦੇ ਨਾਲ ਬੜਾ ਸੁੰਦਰ ਰਾਗ ਵਿੱਚ ਰਬਾਬ ਨੂੰ ਜਦੋਂ ਵਜਾਇਆ। ਦੋਹਰਾ ਇੱਕ ਮ੍ਰਿਤਕ ਮਾਨਵ ਪਰਾ, ਬੇਗ ਖਾਨ ਤੇ ਆਏ, ਅਧਿਕ ਸੁਦਾ ਜੈ ਕੋ ਲਗੀ, ਚੁੰਮਿਓ ਮਸਤਕ ਜਾਏ। ਹੁਣ ਇੱਕ ਕਥਾ ਸੁਣਾ ਰਹੇ ਨੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ। ਜਿਸ ਵੇਲੇ ਮਰਦਾਨਾ ਸ਼ਬਦ ਵਜਾ ਕੇ ਖੁਸ਼ੀ ਪ੍ਰਗਟ ਕਰ ਰਿਹਾ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੱਗੇ, ਤੇ ਉਸ ਸਾਹਮਣੇ ਸਮੇਂ ਦੇ ਸਮੁੰਦਰ ਦੇ ਕਿਨਾਰੇ ਤੇ, ਤੇ ਉੱਥੇ ਬਰੇਤੀ ਦੇ ਉੱਪਰ ਕੋਈ ਬੰਦਾ ਮਰਿਆ ਪਿਆ ਸੀ ਤੇ ਉਹਨੂੰ ਕੋਈ ਬਘਿਆੜ ਆ ਕੇ ਖਾਣਾ ਚਾਹੁੰਦਾ ਸੀ, ਜਿਹਨੂੰ ਬੜੀ ਭੁੱਖ ਲੱਗੀ ਹੋਈ ਸੀ। ਉਹਨੇ ਆਉਂਦਿਆਂ ਸਾਰ ਹੀ ਪਹਿਲਾਂ ਉਹਦਾ ਮਸਤਕ ਸੁੰਘਿਆ, ਮਸਤਕ ਚੁੰਮਿਆ ਪਹਿਲਾਂ ਉਹਦਾ, ਚੌਪਈ ਨਹਿ ਖਾਇਓ ਹਟ ਕਰ ਸੋ ਗਇਓ, ਦੂਰ ਜਾਏ ਪੁਨ ਆਵਤ ਪਇਓ। ਭੁੱਖ ਤੇ ਉਹਨੂੰ ਬਹੁਤ ਲੱਗੀ ਸੀ ਬਘਿਆੜ ਨੂੰ, ਆ ਕੇ ਉਹਨੇ ਮਸਤਕ ਚੁੰਮਿਆ ਤੇ ਫਿਰ ਚਲ ਗਿਆ, ਕਹਿੰਦਾ ਇਹ ਨਹੀਂ ਖਾਣ ਵਾਲਾ, ਚਲ ਗਿਆ। ਪਰ ਭੁੱਖ ਬੜੀ ਲੱਗੀ ਸੀ, ਇੱਕ ਵਾਰੀ ਫਿਰ ਮੁੜ ਕੇ ਆ ਗਿਆ। ਪਗ ਕਰ ਸੁੰਘ ਤੇ ਸਾਰਾ, ਪਗ ਕਰ ਸੂੰ ਪਗ ਕਰ ਉਰ ਸੂੰਗਾ ਤੇ ਸਾਰਾ, ਬਿਨ ਖਾਏਗਾ ਬਨੇ ਮਜਾਰਾ। ਫਿਰ ਆ ਕੇ ਉਹਦੇ ਪੈਰ ਚੁੰਮ ਪੈਰ ਸੁੰਘੇ ਚੁੰਮੇ, ਫਿਰ ਉਹਦੇ ਹੱਥ ਸੁੰਘੇ, ਉਹਦਾ ਇੱਥੋਂ ਹਿਰਦਾ ਸੁੰਘਿਆ, ਇੱਦਾਂ ਉਹਦੇ ਸਾਰੇ ਸਰੀਰ ਨੂੰ ਸੁੰਘਿਆ। ਬਿਨ ਖਾਏਗਾ ਬਨੇ ਮਜਾਰਾ, ਭੁੱਖ ਤੇ ਬਹੁਤ ਲੱਗੀ ਸੀ, ਫਿਰ ਉਹਨੂੰ ਖਾਣ ਵਾਲਾ ਨਹੀਂ ਸਮਝਿਆ ਤੇ ਫਿਰ ਜੰਗਲ ਵਿੱਚ ਚਲੇ ਗਿਆ। ਆਪ ਜੀ ਨੇ ਵੇਖਿਆ ਹੋਏਗਾ ਕੋਈ ਕਿਸੇ ਨੇ ਡੰਗਰ ਪਾਲੇ ਹੋਣਗੇ ਤੇ ਜਦੋਂ ਉਹਨੂੰ ਆਪਾਂ ਚਾਰਾ ਪੱਠਾ ਪਾਉਂਦੇ ਹਾਂ ਤੇ ਉਹ ਆਉਂਦਿਆਂ ਤੇ ਵੇਖ ਕੇ ਉੱਠ ਕੇ ਖੜੇ ਹੋ ਜਾਂਦੇ ਆ, ਪਰ ਪਹਿਲਾਂ ਉਹਨੂੰ ਸੁੰਘਦੇ ਆ। ਭਾਵੇਂ ਕੜਾਹ ਪ੍ਰਸ਼ਾਦ ਪਾ ਦਿਓ, ਭਾਵੇਂ ਪ੍ਰਸ਼ਾਦੇ ਪਾ ਦਿਓ, ਭਾਵੇਂ ਗੁੜ ਪਾ ਦਿਓ, ਭਾਵੇਂ ਪੱਠੇ ਪਾਓ, ਉਹ ਪਹਿਲਾਂ ਉਹਨੂੰ ਸੁੰਘਦੇ ਆ ਵੀ ਇਹ ਖਾਣ ਵਾਲਾ ਹੈ ਕਿ ਨਹੀਂ। ਇੱਦਾਂ ਬਹੁਤ ਸਾਰੇ ਜਾਨਵਰ ਨੇ ਜਿਨ੍ਹਾਂ ਨੂੰ ਅੱਖਾਂ ਨਾਲ ਦਿਖਦਾ ਵੀ ਇਹ ਖਾਣ ਵਾਲੀ ਚੀਜ਼ ਆ, ਪਰ ਫਿਰ ਸੁੰਘਦੇ ਨੇ ਕਿ ਖਾਣ ਵਾਲੀ ਹੈ ਕਿ ਨਹੀਂ ਹੈ, ਤੇ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਖਾਣ ਵਾਲੀ ਨਹੀਂ, ਫਿਰ ਉਹ ਪਿੱਛੇ ਹਟ ਜਾਂਦੇ ਆ। ਇਸੇ ਤਰੀਕੇ ਨਾਲ ਇਹ ਜੰਗਲ ਦਾ ਜਾਨਵਰ ਇਸ ਮ੍ਰਿਤਕ ਦੇਹ ਨੂੰ ਖਾਣਾ ਚਾਹੁੰਦਾ, ਪਹਿਲਾਂ ਮੱਥਾ ਸੁੰਘਿਆ, ਉਹ ਉਹਨੂੰ ਚੰਗਾ ਨਹੀਂ ਲੱਗਿਆ, ਚਲ ਗਿਆ। ਫਿਰ ਭੁੱਖ ਨੇ ਜਦੋਂ ਅੰਦਰੋਂ ਕਾਲ ਮਚਾਈ, ਫਿਰ ਆ ਗਿਆ, ਫਿਰ ਉਹਦਾ ਹਿਰਦਾ ਸੁੰਘਿਆ, ਹੱਥ ਸੁੰਘੇ, ਪੈਰ ਸੁੰਘੇ, ਸਾਰਾ ਸਰੀਰ ਸੁੰਘਿਆ, ਤੇ ਫਿਰ ਚਲ ਗਿਆ, ਕਹਿੰਦਾ ਇਹ ਖਾਣ ਵਾਲਾ ਨਹੀਂ। ਤੇ ਉਹ ਸਾਡੇ ਬਾਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਹੁਣ ਦੱਸਣਗੇ, ਗ੍ਰੰਥਕਾਰ ਜੀ ਜਿੱਦਾਂ ਲਿਖਿਆ, ਸ੍ਰੀ ਪ੍ਰਭ ਸੋਂ ਬੂਝਤ ਮਰਦਾਨਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਰਦਾਨਾ ਜੀ ਪੁੱਛਦੇ ਆ, ਮਿਰਤ ਕੋ ਬ੍ਰਗ ਕੀਨ ਨਾ ਖਾਣਾ, ਇਸ ਮੁਰਦੇ ਨੂੰ ਇਸ ਬਘਿਆੜ ਨੇ ਖਾਧਾ ਕਿਉਂ ਨਹੀਂ? ਸੂੰਘ ਹਟਿਓ ਕਿਉਂ ਕਹਿਓ ਸੁਆਮੀ, ਉਹਨੇ ਸੁੰਘ ਕੇ ਕਿਉਂ ਮੁੜ ਗਿਆ? ਉਹ ਘਟ ਘਟ ਕੇ ਤੁਮ ਅੰਤਰ ਜਾਮੀ, ਹੇ ਅਕਾਲ ਪੁਰਖ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤੁਸੀਂ ਅੰਦਰ ਦੀ ਜਾਣਨ ਵਾਲੇ ਆ, ਤੁਸੀਂ ਉਹਦੇ ਅੰਦਰ ਦੀ ਗੱਲ ਦੱਸੋ ਕਿ ਉਹਨੇ ਕਿਉਂ ਨਹੀਂ ਖਾਧਾ? ਸੁਨ ਮਰਦਾਨੇ ਸ਼ਬਦ ਜੋਗਾਇਓ, ਜਿਹੜਾ ਮਰਦਾਨੇ ਨੇ ਉਸ ਵੇਲੇ ਸ਼ਬਦ ਗਾਇਆ ਸੀਗਾ, ਜਾਂ ਤੇ ਹਿਰਦਾ ਸ਼ੁੱਧ ਹੈ ਆਇਓ, ਇਸ ਕਰਕੇ ਹਿਰਦਾ ਜਿਹੜਾ ਸੀ ਇਹ ਬੜਾ ਸ਼ੁੱਧ ਹੋ ਗਿਆ ਸੀ। ਪਾਪ ਪੁੰਨ ਕੋ ਪਇਓ ਵਿਚਾਰਾ, ਇਸ ਬਘਿਆੜ ਨੂੰ ਤੇਰੇ ਕੋਲੋਂ ਰਾਗ ਵਿੱਚ ਸ਼ਬਦ ਸੁਣ ਕੇ, ਅੱਗੇ ਵੀ ਇੱਕ ਦਿਨ ਮੈਂ ਅਰਜ਼ੀ ਕੀਤੀ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੱਚਖੰਡ ਤੋਂ ਵਾਪਸ ਆਉਂਦਿਆਂ ਇੱਕ ਪਹਾੜ ਦੇ ਉੱਪਰ ਸੱਚੇ ਪਾਤਸ਼ਾਹ ਜੀ, ਜਿੱਥੇ ਭਾਰੀ ਜੰਗਲ ਸੀ, ਉੱਥੇ ਸੱਚੇ ਪਾਤਸ਼ਾਹ ਉਤਾਰਾ ਕੀਤਾ। ਗ੍ਰੰਥਕਾਰ ਜੀ ਲਿਖਦੇ ਆ ਕਿ 100-100 ਮੀਲ ਤੱਕ ਉਹ ਜੰਗਲ ਸੀ, ਅਤੇ ਉਸ ਜੰਗਲ ਦੇ ਵਿੱਚ ਲਗਭਗ 1 ਕਰੋੜ ਸ਼ੇਰ ਸੀ, ਤੇ ਉਹਨਾਂ ਸ਼ੇਰਾਂ ਨੇ ਸਾਰੇ ਜੀ ਖਾ ਲਏ ਸੀ, ਕੋਈ ਨਹੀਂ ਸੀ ਬਚਿਆ। ਉਸ ਵੇਲੇ ਉਹਨਾਂ ਦਾ ਨਿਰਵਾਹ ਕਿੱਦਾਂ ਹੁੰਦਾ ਸੀ, ਸ਼ੇਰਾਂ ਨੇ ਆਪਸ ਵਿੱਚ ਇਹ ਫੈਸਲਾ ਲੈ ਲਿਆ ਹੋਇਆ ਸੀ ਕਿ ਹੁਣ ਹੋਰ ਤੇ ਜੀ ਕੋਈ ਨਹੀਂ ਬਚਿਆ ਖਾਣ ਨੂੰ, ਸਾਡੇ ਵਿੱਚੋਂ ਜਿਹੜਾ ਵੀ ਸੁੱਤਾ ਮਿਲ ਜੇ, 400 ਕਰੋੜ ਉਹ ਸ਼ੇਰ ਤੇ ਉਹਦੇ ਵਿੱਚੋਂ ਜਿਹੜਾ ਵੀ ਸੁੱਤਾ ਮਿਲੇ ਉਹਨੂੰ ਖਾ ਲਓ। ਤੇ ਮੌਤ ਤੋਂ ਸਾਰੇ ਹੀ ਡਰਦੇ ਆ। ਦੁਨੀਆਂ ਤੇ ਜਿੰਨੀ ਵੀ ਰਚਨਾ ਹੈ, ਦੇਵਤੇ ਵੀ ਵਿੱਚ, ਬ੍ਰਹਮਾ ਵੀ, ਸ਼ਿਵਜੀ ਭਗਵਾਨ, ਵਿਸ਼ਨੂੰ ਭਗਵਾਨ, ਸਾਰੀ ਸ੍ਰਿਸ਼ਟੀ ਇਹ ਭੈ ਵਿੱਚ ਆ, ਇਹ ਡਰਦੀ। ਇਹ ਜੰਗਲ ਦੇ ਜਾਨਵਰ ਵੀ ਡਰਦੇ ਤੇ ਫੈਸਲਾ ਵੀ ਆਪੇ ਹੀ ਲੈ ਲਿਆ ਕਿ ਜਿਹੜਾ ਸਾਡੇ ਚੋਂ ਸੁੱਤਾ ਮਿਲ ਜੇ ਉਹਨੂੰ ਖਾ ਲਓ। ਕਈ ਕਈ ਰਾਤਾਂ, ਕਈ ਕਈ ਦਿਨ ਉਹ ਜਾਗ ਕੇ ਅੱਖਾਂ ਗੇੜ ਗੇੜ ਕੇ ਬਿਤਾਉਂਦੇ ਆ ਕਿ ਕੋਈ ਸੌਂਏ ਨਾ, ਜੇ ਸੌਂਦਾ ਤੇ ਸਾਰੇ ਭੁੱਖੇ ਫਿਰ ਉਹਨੂੰ ਖਾਣ ਲੱਗ ਪੈਂਦੇ। ਜਿੱਥੇ ਏਡਾ ਭਾਰੀ ਕਹਿਰ ਵਰਤਦਾ ਸੀ, ਏਡਾ ਭਾਰੀ ਦੁੱਖ ਸੀ, ਸੁੱਖ ਕੋਈ ਨਹੀਂ ਬਚਿਆ। ਉਸ ਪਾਪ ਵਾਲੀ ਧਰਤੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚਰਨ ਪਾਏ ਤੇ ਮਰਦਾਨੇ ਨੇ ਹੁਕਮ ਕੀਤਾ, ਮਰਦਾਨੇ ਆ ਰਬਾਬ ਵਜਾ। ਰਬਾਬ ਵਜਾ ਕੇ ਰਾਗ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ। ਜਦੋਂ ਰਾਗ ਵਿੱਚ ਕੀਰਤਨ ਕੀਤਾ ਤੇ ਉਹ ਜੰਗਲ ਦੇ ਜਿੰਨੇ ਜਾਨਵਰ ਸੀ ਸਾਰੇ ਹੀ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਬੈਠ ਗਏ। ਜਦੋਂ ਉਹਨਾਂ ਨੂੰ ਉਹ ਰਾਗ ਸੁਣਾਇਆ ਗਿਆ, ਉਹਨਾਂ ਨੂੰ ਜਦੋਂ ਉਹ ਤਾਨ ਸੁਣਾਇਆ ਗਿਆ, ਜਦੋਂ ਜਿਹਦੇ ਜਿਹਦੇ ਕੰਨ ਵਿੱਚ ਆਵਾਜ਼ ਪਈ, ਉਸੇ ਵੇਲੇ ਉੱਥੋਂ ਹੀ ਉਹ ਆ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲ ਬੈਠ ਗਏ ਤੇ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਪੁੱਛਦੇ ਆ ਤੁਹਾਡਾ ਗੁਜਰਾਨ ਕਿੱਦਾਂ। ਤੇ ਉਹ ਫਿਰ ਦੱਸਦੇ ਆ ਜੀ 100-100 ਮੀਲ ਤੱਕ ਤਾਂ ਅਸੀਂ ਕੋਈ ਜਾਨਵਰ ਨਹੀਂ ਛੱਡਿਆ, ਹੁਣ ਸਾਡਾ ਗੁਜਰਾਨ ਇੱਕ ਦੂਜੇ ਨੂੰ ਖਾ ਕੇ ਹੀ ਆ, ਜਿਹੜਾ ਸਾਡੇ ਚੋਂ ਸੌਂਦਾ ਉਹਨੂੰ ਅਸੀਂ ਖਾ ਜਾਂਦੇ ਹਾਂ। ਤੇ ਸੱਚੇ ਪਾਤਸ਼ਾਹ ਕਹਿੰਦਾ ਫਿਰ ਇੱਥੇ ਕਿਉਂ ਆਏ ਆ? ਕਹਿੰਦੇ ਜਦੋਂ ਤੁਸੀਂ ਰਾਗ ਵਿੱਚ ਇਹ ਸ਼ਬਦ ਗਾਇਆ ਨਾ, ਉਹ ਸਾਨੂੰ ਸੁਣਦਿਆਂ ਸਾਰੀ ਪਿਛਲੇ ਜਨਮ ਦੀ ਤੇ ਅਗਲੇ ਜਨਮ ਦੀ ਸੋਝੀ ਹੋ ਗਈ ਆ ਤੇ ਵਿਚਾਰ ਸਾਨੂੰ ਪ੍ਰਗਟ ਹੋ ਗਈ ਆ ਤੇ ਅਸੀਂ ਮੁਕਤੀ ਵਾਸਤੇ ਤੁਹਾਡੇ ਚਰਨਾਂ ਵਿੱਚ ਆਏ ਹਾਂ ਕਿ ਸਾਨੂੰ ਇਸ ਵੱਡੇ ਦੁੱਖ ਵਿੱਚੋਂ ਕੱਢੋ, ਇਹਨਾਂ ਜੂਨਾਂ ਵਿੱਚੋਂ ਸਾਨੂੰ ਕੱਢੋ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਮੈਂ ਤੇ ਆਇਆ ਹੀ ਇਸ ਵਾਸਤੇ ਕਲਯੁਗ ਦੇ ਜੀਆਂ ਦਾ ਉਧਾਰ ਕਰਨ ਵਾਸਤੇ। ਜਿਵੇਂ 5ਵੇਂ ਪਾਤਸ਼ਾਹ ਜੀ ਲਿਖਿਆ, ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਕਿੱਡਾ ਵੱਡਾ ਕੰਮ ਆ ਸਤਿਗੁਰਾਂ ਨੂੰ। ਕਿੱਥੇ ਕਿੱਥੇ ਸੱਚੇ ਪਾਤਸ਼ਾਹ ਜੀ ਨਹੀਂ ਗਏ, ਉੱਥੇ ਕੋਈ ਬੇਬੇ ਤੇ ਬੈਠੀ ਨਹੀਂ ਸੀ ਪ੍ਰਸ਼ਾਦੇ ਲੈ ਕੇ, ਕੋਈ ਬਿਸਤਰਾ ਤੇ ਵਿਛਿਆ ਉੱਥੇ ਮਿਲਦਾ ਨਹੀਂ ਸੀ ਜਿੱਥੇ ਜਿੱਥੇ ਸੱਚੇ ਪਾਤਸ਼ਾਹ ਜਾ ਕੇ ਬਹਿੰਦੇ ਨੇ। ਦੁਨੀਆਂ ਤੇ ਸੁੱਖ ਕੋਈ ਨਹੀਂ, ਪਰ ਗਏ ਕਿਉਂ? ਸੰਸਾਰ ਦੇ ਕਲਪ ਦੇ, ਤੜਫ ਦੇ, ਦੁਖੀ ਜੀਆਂ ਦੇ ਭਲੇ ਵਾਸਤੇ ਬੈਠ ਗਏ ਸੱਚੇ ਪਾਤਸ਼ਾਹ ਜੀ। ਆਖਿਆ, ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਗਾਵਤੇ ਉਧਰ ਹੈ ਸੁਣਤੇ ਉਧਰ ਹੈ, ਬਿਨਸੇ ਪਾਪ ਕਨਹਿਰੇ। ਬਹੁਤ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਜਦੋਂ ਕਿਸੇ ਸੁੱਚੇ ਹਿਰਦੇ ਚੋਂ ਸੁੱਚਾ ਵਿਚਾਰ ਸੁਰ ਲੈ ਤਾਲ ਸੁੱਚੇ ਰਾਗ ਵਿੱਚ ਗਾਇਆ ਜਾਏ ਗੁਰੂ ਬਾਣੀ ਦਾ ਸ਼ਬਦ, ਤੇ ਜਿੰਨੇ ਵੀ ਸੁਣਨ ਸਭ ਦਾ ਉਧਾਰ ਹੁੰਦਾ ਹੈ, ਸਭ ਦੇ ਪਾਪਾਂ ਦਾ ਨਾਸ ਹੁੰਦਾ ਹੈ। ਬਿਨਸੇ ਪਾਪ ਕਨੇਰੇ, ਉਹਨਾਂ ਪਸ਼ੂਆਂ ਦੇ, ਸ਼ੇਰਾਂ ਦੇ ਜਿਹੜੇ ਪਾਪ ਸੀ, ਜਿਹੜੇ ਮਾੜੇ ਕਰਮਾਂ ਕਰਕੇ ਉਹਨਾਂ ਜੂਨਾਂ ਚ ਪਏ ਹੋਏ ਸੀ, ਉਹ ਸਾਰੇ ਖਤਮ ਹੋ ਗਏ ਸੁਣਦਿਆਂ ਸਾਰ। ਪਸ਼ੂ, ਪ੍ਰੇਤ, ਮੁਗਧ, ਜਿੰਨੀਆਂ ਇੱਦਾਂ ਦੀਆਂ ਟੇਢੀਆਂ ਜੂਨਾਂ ਚ ਪਏ ਹੋਏ ਸੀ ਲੋਕ, ਤੁਸੀਂ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਇਸੇ ਭੈਣੀ ਸਾਹਿਬ ਵਿੱਚ ਰਹਿਣ ਦਾ ਸੁਭਾਗ ਮਿਲਿਆ, ਇੱਥੇ ਸਾਨੂੰ ਬਹੁਤ ਛੇਤੀ ਛੇਤੀ ਚੇਤਾ ਆਉਂਦਾ ਕਿ ਅਸੀਂ ਵੀ ਮਰਨਾ। ਅੱਜ ਦੁਪਹਿਰੇ ਹੀ ਜਹੇਦਾਰ ਨਿਸ਼ਾਨ ਸਿੰਘ ਜੀ ਦਿੱਲੀ ਵਾਲੇ ਸੁਣਾ ਰਹੇ ਸੀ ਕਿ ਮਰਨਾ ਤੇ ਐਵੇਂ ਕਹਿ ਹੀ ਦਿੱਤਾ, ਮਰਨਾ ਨਹੀਂ ਮਿਲਾਪ ਹੁੰਦਾ। ਚੰਗੀ ਗੱਲ ਹੈ ਜੇ ਮਿਲਾਪ ਹੋ ਜਾਏ, ਜੋਤੀ ਜੋਤ ਰਲੀ ਸੰਪੂਰਨ ਥੀ ਆ, ਜੇ ਸਾਡਾ ਆਤਮਾ ਪਰਮਾਤਮਾ ਚ ਮਿਲ ਜਾਏ ਤੇ ਚੰਗੀ ਗੱਲ ਹੈ। ਪਰ ਏਦਾਂ ਹੁੰਦਾ ਨਹੀਂ ਹੈ, ਕਹਿ ਦੇਣਾ ਸੌਖਾ, ਇਹ ਲਾਸਟ ਸਟੇਜ ਆ, ਇਹ ਬਹੁਤ ਕਿਸੇ ਵਿਰਲੇ ਸੰਤ ਭਗਤ ਨੂੰ ਮਿਲਦੀ ਆ ਕਿ ਇਥੋਂ ਅੱਖ ਮੀਚੀ ਤੇ ਸਿੱਧਾ ਹੀ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਗਏ। ਪਰ ਗੁਰਬਾਣੀ ਦਾ ਫੈਸਲਾ, ਸਤਿਗੁਰਾਂ ਨੇ ਫੈਸਲਾ ਦੇ ਦਿੱਤਾ ਕਿ ਸਭਨਾ ਦਾ ਦਰ ਲੇਖਾ ਹੋਵੇ, ਛੂਟਸ ਨਾਮ ਧਿਆਵਣ ਆ। ਜਿਨ੍ਹਾਂ ਨੇ ਨਾਮ ਨੂੰ ਧਿਆਇਆ ਨਹੀਂ ਹੈ ਨਾ, ਸਿਰਫ ਮੂੰਹ ਨਾਲ ਹੀ ਕਿਹਾ ਆ ਰਾਮ ਰਾਮ ਸਭ ਕੋ ਕਹੇ, ਉਹ ਤਾਂ ਨਹੀਂ ਕਿਸੇ ਸਿਰੇ ਲੱਗਦੇ। ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਜਿਹੜੇ ਧਿਆਨ ਵਿੱਚ ਨਾਮ ਦੇ ਨਾਲ ਜੁੜ ਗਏ, ਬੱਝ ਗਏ ਨਾ, ਉਹ ਤਾਂ ਕਿਸੇ ਟਿਕਾਣੇ ਪਹੁੰਚ ਜਾਣਗੇ। ਜਿਹੜੇ ਖਾਲੀ ਮੂੰਹ ਤੋਂ ਹੀ ਰਾਮ ਰਾਮ ਕਰਦੇ ਫੜਫੜਾਉਂਦੇ ਆ ਨਾ, ਉਹ ਕਿਸੇ ਲੇਖੇ ਲੱਗਣਗੇ, ਉਹ ਸਿਰਫ ਖੱਪਣ ਡਏ ਨੇ, ਹੋਰ ਕੁਛ ਨਹੀਂ। ਤੇ ਮੈਂ ਗੱਲ ਕਰ ਰਿਹਾ ਕਿ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਕਿ ਜਿਨ੍ਹਾਂ ਨੂੰ ਇੱਥੇ ਬੈਠਣ ਦਾ ਸੁਭਾਗ ਸਮਾਂ ਮਿਲਿਆ ਤੇ ਜਿਹਨੂੰ ਸੱਚ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਮਰਨਾ, ਕਿੰਨੀਆਂ ਰੂਹਾਂ ਨੇ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਸੀ ਕਿ ਇੱਥੋਂ ਮਨੁੱਖਾ ਦੇਸ਼ ਤੋਂ ਬਾਅਦ ਕਿਤੇ ਅਸੀਂ ਉੱਥੇ ਤਾਂ ਨਹੀਂ ਪਹੁੰਚ ਜਾਣਾ ਜਿੱਥੇ ਘੁੰਮਣ ਗੇਰੀ ਹੈ ਜੰਮਣ ਮਰਨ ਦੇ ਚੱਕਰ ਦੀ। ਜੇ ਜੰਗਲ ਦੇ ਜਾਨਵਰ ਮਰ ਗਏ ਬਣ ਗਏ ਤੇ ਉੱਥੇ ਇੱਕ ਦੂਜੇ ਨੂੰ ਉਹਨਾਂ ਨੇ ਖਾਈ ਜਾਣਾ, ਜਿਹੜਾ ਮਰਜ਼ੀ ਜਿਹਦੇ ਤੇ ਮਰਜ਼ੀ ਹੱਲਾ ਉਹਨਾਂ ਨੇ ਬੋਲ ਕੇ ਉਹਨੂੰ ਖਾ ਲੈਣਾ ਸਾਰਿਆਂ ਨੇ। ਉੱਥੇ ਜੰਗਲ ਦੇ ਵਿੱਚ ਜਿਹੜੇ ਜੰਗਲੀ ਲੋਕ ਨੇ ਉਹਨਾਂ ਨੇ ਵੱਡੇ ਵੱਡੇ ਬਰਸ਼ੇ ਰੱਖੇ ਹੁੰਦੇ ਆ, ਉਹ 100-200 ਸਾਰੇ ਮਾਸ ਖਾਣ ਵਾਲੇ ਹੁੰਦੇ ਤੇ 100-200 ਜਾਂ 400 ਉਹ ਕਬੀਲੇ ਦੇ ਲੋਕ ਜਿਹੜੇ ਨੇ ਉਹ ਕਿਸੇ ਵੱਡੇ ਜਾਨਵਰ ਨੂੰ ਜਾਂ ਛੋਟੇ ਨੂੰ ਜਦੋਂ ਚੰਬੜਦੇ ਤੇ ਚਾਰ ਫਿਰ ਉਹ ਵਗਾਤੇ ਬਰਸ਼ੇ ਮਾਰਦੇ ਆ, ਇੱਕ ਦੋ ਨੀ, 100-50 ਨੀ, ਪਤਾ ਨੀ ਕਿੰਨੇ ਕ। ਉਹਨਾਂ ਕੋਲ ਹੋਰ ਕੋਈ ਚੀਜ਼ ਨੀ ਹੁੰਦੀ ਕਿ ਉਹਦਾ ਗਲਾ ਘੁੱਟ ਕੇ ਮਾਰ ਦੇਣ, ਜਿੰਨਾ ਉਹ ਔਖਾ ਕਰਕੇ ਮਾਰਦੇ ਆ ਨਾ ਜੀ ਨੂੰ, ਬਸ ਉਹਨਾਂ ਨੇ ਬਰਸ਼ੇ ਤੇ ਬਰਸ਼ਾ ਵਗਾਤਾ ਸੁੱਟੀ ਜਾਣਾ, ਉਹਦੇ ਸਰੀਰ ਵਿੱਚ ਖੋਭੀ ਜਾਣਾ। ਜਿਹੜਾ ਸਤਿਗੁਰੂ ਜਗਜੀਤ ਸਿੰਘ ਜੀ ਕਦੀ ਬਚਨ ਕਰਦੇ ਹੁੰਦੇ ਸੀ ਕਿ 10,000 ਠੂਆਂ ਲੜਨ ਜਿੰਨੀ ਪੀੜ ਹੁੰਦੀ ਆ, ਤੇ ਉਹ ਅੱਖਾਂ ਨਾਲ ਅੱਜ ਅਸੀਂ ਵੇਖ ਸਕਦੇ ਹਾਂ ਕਿ ਉਹਨਾਂ ਜਾਨਵਰਾਂ ਨੂੰ ਇੰਨੇ ਜ਼ਿਆਦਾ ਸੂਏ ਚੋਭਦੇ ਜੀਂਦਿਆਂ ਨੂੰ ਉਹ ਕਿੱਦਾਂ ਤੜਫ ਤੜਫ ਕੇ ਮਰਦੇ ਹੋਣਗੇ, ਕਿਤੇ ਅਸੀਂ ਕਿਤੇ ਜੀਵ ਉੱਧਰ ਨੂੰ ਤਾਂ ਨਹੀਂ ਕਿਤੇ ਚਲੇ ਗਿਆ। ਜੰਗਲ ਦੇ ਜੀਵ, ਪਾਣੀ ਦੇ ਜੀਵ, ਅਸਮਾਨ ਦੇ ਜੀਵ, ਧਰਤੀ ਦੇ ਜੀਵ ਇੱਕ ਦੂਜੇ ਨੂੰ ਫਟਾਫਟ ਖਾਈ ਜਾਂਦੇ ਆ ਤੇ ਉਹ ਹਰ ਜਨਮ ਚ ਖਾਈ ਹੀ ਜਾਂਦੇ। ਇੱਥੇ ਜੇ ਬੈਠੇ ਹਾਂ ਤਾਂ ਅਸੀਂ ਇਸ ਵਾਸਤੇ ਬੈਠੇ ਹਾਂ ਕਿ ਗੁਰੂ ਨਾਲ ਪਿਆਰ ਰਵੇ, ਗੁਰੂ ਸਾਡੀ ਰਾਖੀ ਕਰੇ, ਗੁਰੂ ਸਾਨੂੰ ਬਚਾਏ ਤੇ ਅਸੀਂ ਬਚੇ ਰਹੀਏ, ਕਿਤੇ ਉੱਧਰ ਨਾ ਚਲੇ ਜਾਈਏ, ਕਿਤੇ ਸਾਡਾ ਜੀਵਾ ਤੋਂ ਉੱਧਰ ਨਾ ਚਲੇ ਜਾਵੇ। ਉਹ ਇੱਕ ਸਟੇਜ ਹੈ ਜਿਹਨਾਂ ਨੂੰ ਪ੍ਰਾਪਤ ਹੁੰਦੀ ਆ ਕਿ ਅੱਖ ਮੀਚੀ ਤੇ ਪ੍ਰਮਾਤਮਾ ਨਾਲ ਲੀਨ ਹੋ ਗਏ, ਪਰ ਸਾਰੇ ਨਹੀਂ ਉੱਥੇ ਪਹੁੰਚਦੇ। ਮੈਂ ਗੱਲ ਇਹ ਚੇਤਾਵਨੀ ਦੇ ਰੂਪ ਤੇ ਕਰਦਾ ਪਿਆ ਕਿ ਸਭ ਦੀ ਜੀਵਾਤਮਾ ਉੱਥੇ ਨਹੀਂ ਪਹੁੰਚਦੀ ਹੈ, ਸਾਰਿਆਂ ਦਾ ਲੇਖਾ ਹੁੰਦਾ ਤੇ ਲੇਖਾ ਵੀ ਕਰਮਾਂ ਦਾ ਹੁੰਦਾ, ਤੇ ਉਹ ਵੀ ਜਿਹੜਾ ਅਸੀਂ ਰੋਜ਼ ਕਰਦੇ ਹਾਂ, ਚੰਗਾ ਵੀ ਮਾੜਾ ਵੀ, ਸੋਚ ਚੰਗੀ ਜਾਂ ਮਾੜੀ ਅਸੀਂ ਜੋ ਕਰਦੇ ਹਾਂ ਉਹ, ਤੇ ਉਹਦੇ ਬਾਰੇ ਹੀ ਮੈਂ ਇਹ ਕਥਾ ਸੁਣਾ ਰਿਹਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਉਹਨਾਂ ਦੇ ਕਰਮਾਂ ਦੇ ਕੱਟਣ ਵਾਸਤੇ, ਉਹਨਾਂ ਦੇ ਪਾਪਾਂ ਨੂੰ ਕੱਟਣ ਵਾਸਤੇ ਉੱਥੇ ਰਾਗ ਵਿੱਚ ਸ਼ਬਦ ਸੁਣਾਇਆ, ਦੁਨੀਆਂ ਨੂੰ ਰਾਗ ਬਾਰੇ ਜਾਣਕਾਰੀ ਨਹੀਂ ਹੈ, ਗੰਦੀਆਂ ਲਿਆਂ ਦੇ ਵਿੱਚ ਲੋਕੀ ਗਾਣੇ ਗਾਉਂਦੇ ਨੇ, ਜੇ ਗੁਰਬਾਣੀ ਨੂੰ ਵੀ ਲੋਕੀ ਗਾਉਂਦੇ ਨੇ, ਤੇ ਸੱਚੇ ਪਾਤਸ਼ਾਹ ਇੱਥੇ ਮਨਾ ਕਰਦੇ ਹੁੰਦੇ ਸੀ ਕਿ ਮੇਰੇ ਹੁੰਦੇ ਆ ਤੁਸੀਂ ਫਿਲਮੀ ਟੂਨਾਂ ਦੇ ਵਿੱਚ ਇੱਥੇ ਵਜਾਉਂਦੇ ਆ ਤੇ ਸ਼ਬਦ ਨੂੰ ਗਾ ਕੇ ਗੰਦਾ ਕਰਦੇ ਆ, ਅੱਗੇ ਪਿੱਛੇ ਕੀ ਕਰਦੇ ਹੋਵੋਗੇ, ਤੇ ਆਮ ਲੋਕਾਂ ਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਹੈ। ਜਿਹੜੀ ਗੁਰਬਾਣੀ ਨੂੰ ਅਸੀਂ ਰਾਗ ਦੇ ਵਿੱਚ ਸੁਣਦੇ ਹਾਂ ਤੇ ਪਾਪਾਂ ਦਾ ਨਾਸ਼ ਹੁੰਦਾ, ਪਿਛਲੇ ਕਰਮਾਂ ਦਾ, ਮਾੜੇ ਕਰਮਾਂ ਦਾ ਨਾਸ਼ ਹੁੰਦਾ ਤੇ ਜੀਵ ਦੀ ਮੁਕਤੀ ਹੁੰਦੀ ਆ, ਉਹ ਗਤੀ ਵਾਲੇ ਥਾਂ ਤੇ ਪਹੁੰਚਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਰਾਗ ਵਿੱਚ ਸ਼ਬਦ ਸੁਣਾਇਆ, ਉਹ 4 ਕਰੋੜ ਜਿਹੜੇ ਸ਼ੇਰ ਸੀ ਸਾਰੇ ਆ ਕੇ ਕੋਲ ਬੈਠ ਗਏ ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਪੁੱਛਦੇ ਆ ਤੇ ਉਹ ਕਹਿੰਦੇ ਜੀ ਅਸੀਂ ਤਾਂ ਹੁਣ ਇੱਕ ਦੂਜੇ ਨੂੰ ਹੀ ਖਾ ਕੇ ਗੁਜ਼ਾਰਾ ਕਰਦੇ ਜਿਹੜਾ ਸੌਂਦਾ, ਤੇ ਜਦੋਂ ਇਹ ਸ਼ਬਦ ਸੁਣਿਆ ਤੇ ਸਾਨੂੰ ਪਿਛਲੇ ਜਨਮਾਂ ਦੀ ਸੋਝੀ ਹੋ ਗਈ ਆ, ਤੇ ਤੁਹਾਡੇ ਬਾਰੇ ਵੀ ਪਤਾ ਲੱਗ ਗਿਆ ਕਿ ਤੁਸੀਂ ਅਕਾਲ ਪੁਰਖ ਸਾਡੇ ਭਲੇ ਵਾਸਤੇ ਆਏ ਆ, ਤੇ ਤੁਹਾਡੇ ਚਰਨਾਂ 'ਚ ਅਰਜ਼ ਕਰਦੇ ਹਾਂ ਕਿ ਸਾਡੀ ਹੁਣ ਗਤੀ ਕਰ ਦਿਓ, ਮੁਕਤੀ ਕਰ ਦਿਓ, ਸਾਨੂੰ ਇਸ ਜੂਨਾਂ 'ਚੋਂ ਕੱਢੋ। ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਹੁਣ ਤੁਹਾਨੂੰ ਮਨੁੱਖਾ ਸਰੀਰ ਮਿਲੇਗਾ ਤੇ ਫਿਰ ਤੁਸੀਂ ਸ਼ਰਧਾ ਭਾਵਨਾ ਦੇ ਨਾਲ ਨਾਮ ਜਪੋਗੇ ਤੇ ਫਿਰ ਮੇਰੇ ਨਾਲ ਮਿਲਾਪ ਤੁਹਾਡਾ ਹੋ ਜਾਏਗਾ, ਤੇ ਜੇ ਉੱਥੇ ਵੀ ਚਸਕੇ ਵਿੱਚ, ਵਿਸ਼ਿਆਂ ਵਿਕਾਰਾਂ ਵਿੱਚ ਤੇ ਨਿੰਦਿਆ ਚੁਗਲੀ ਵਿੱਚ ਤੇ ਹੋਰ ਕਰਮਾਂ 'ਚ ਫਸੇ ਰਹੇ ਤੇ ਫਿਰ ਮੇਰੀ ਕੋਈ ਵਾਹ ਨਹੀਂ ਹੈ। ਇੱਥੇ ਆ ਕੇ ਇਹ ਚੇਤਾਵਨੀ ਸਾਨੂੰ ਮਿਲਦੀ ਹੈ, ਇੱਥੇ ਯਾਦ ਆਉਂਦੀ ਹੈ, ਇੱਥੇ ਸਾਨੂੰ ਪਤਾ ਲੱਗਦਾ ਕਿ ਅਸੀਂ ਸੰਸਾਰ ਵਿੱਚ ਕਾਹਦੇ ਵਾਸਤੇ ਆਏ ਹਾਂ। ਤੇ ਮੈਂ ਇਹ ਗੱਲ ਕਰ ਰਿਹਾ ਸੀ, ਪਾਪ ਪੁੰਨ ਕੇ ਪਯੋ ਵਿਚਾਰਾ, ਸ਼ਬਦ ਜਗਾਇਓ ਜਾਂ ਤੇ ਰਿਦਾ ਸ਼ਬਦ ਹੈ ਆਇਓ। ਤੁਸੀਂ ਜਿਹੜਾ ਸ਼ਬਦ ਗਾਇਆ ਨਾ, ਬਘਿਆੜ ਕਹਿੰਦਾ ਇਹ ਸੁਣ ਕੇ ਮੇਰਾ ਰਿਦਾ ਸ਼ੁੱਧ ਹੋ ਗਿਆ, ਪਾਪ ਪੁੰਨ ਕੇ ਪਯੋ ਵਿਚਾਰਾ, ਤੇ ਪਾਪ ਤੇ ਪੁੰਨ ਦੀ ਮੈਨੂੰ ਵਿਚਾਰ ਦਾ ਪਤਾ ਲੱਗ ਗਿਆ ਕਿ ਪਾਪ ਕੀ ਆ ਤੇ ਪੁੰਨ ਕੀ ਆ, ਚੰਗਾ ਕੀ ਆ ਤੇ ਮਾੜਾ ਕੀ ਆ। ਤੁਹਾਡੇ ਕੋਲੋਂ ਸ਼ਬਦ ਸੁਣ ਕੇ ਪਸ਼ੂ ਨੂੰ, ਇੱਕ ਪਸ਼ੂ ਨੂੰ ਸਮਝਾ ਰਹੀ ਹੈ, ਪੱਖ ਅਪੱਖ ਲਖਿਓ ਆਹਾਰਾ, ਤੇ ਮੈਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਖਾਣ ਵਾਲਾ ਨਹੀਂ ਹੈ, ਪੱਖ ਅਪੱਖ ਹੈ ਲਖਿਓ ਆਹਾਰਾ, ਮੈਨੂੰ ਭੁੱਖ ਲੱਗੀ ਸੀ, ਮੁਰਦਾ ਤੇ ਮੇਰਾ ਖਾਣ ਦੇ ਵਾਸਤੇ ਆਹਾਰ ਹੈ ਹੀ ਆ, ਪਰ ਮੈਨੂੰ ਇਹ ਸ਼ਬਦ ਸੁਣ ਕੇ ਪਤਾ ਲੱਗਿਆ ਕਿ ਮੇਰੇ ਖਾਣ ਵਾਲਾ ਨਹੀਂ ਹੈ। ਇਸ ਵਾਸਤੇ ਮੈਂ ਚਲ ਗਿਆ ਸੁੰਘ ਕੇ ਨੂੰ ਕਿ ਇਹ ਮੇਰੇ ਖਾਣ ਵਾਲਾ ਨੀ ਦੋਹਰਾ। ਮ੍ਰਿਤਕ ਬੇਮੁਖ ਨਾਮ ਤੇ ਨਹਿ ਕੀਨੋ ਸਤਸੰਗ। ਤੇ ਗੁਰੂ ਨਾਨਕ ਦੇਵ ਪਾਤਸ਼ਾਹੀ ਮਰਦਾਨੇ ਨੂੰ ਦੱਸ ਰਹੇ ਆ ਕਿ ਉਸ ਬਘਿਆੜ ਨੇ ਤਾਂ ਨਹੀਂ ਖਾਧਾ ਜਿਹੜਾ ਇਹ ਮਰ ਗਿਆ ਨਾ, ਇਹ ਬੇਮੁਖ ਸੀਗਾ, ਸਤਸੰਗਤ ਨਹੀਂ ਸੀ ਕਰਦਾ, ਸੰਤਾਂ ਸਾਧਾਂ ਦੇ ਦਰਸ਼ਨ ਨਹੀਂ ਸੀ ਕਰਦਾ, ਕੋਈ ਨਾਮ ਨਹੀਂ ਸੀ ਜਪਦਾ, ਕੋਈ ਚੰਗਾ ਕੰਮ ਨਹੀਂ ਸੀ ਕਰਦਾ, ਬੇਮੁਖ ਮਰਿਆ ਹੋਇਆ। ਇਹਦੇ ਸਰੀਰ ਨੂੰ ਤਾਂ ਨਹੀਂ ਬਘਿਆੜ ਨੇ ਖਾਧਾ। ਆਖ ਨਾ ਦਰਸ਼ੋ ਸੰਤ ਕਬ, ਅੱਖਾਂ ਨਾ ਕਦੀ ਸੰਤਾਂ ਦਾ ਦਰਸ਼ਨ ਨਹੀਂ ਕੀਤਾ ਸੀ, ਸੰਤਾਂ ਬਾਰੇ ਪਤਾ ਹੀ ਨਹੀਂ ਸੀ ਵਿਚਾਰੇ ਨੂੰ। ਹਿਰਦੇ ਨਾ ਹਰ ਕੋ ਰੰਗ, ਹਿਰਦੇ ਵਿੱਚ ਸਤਿਗੁਰਾਂ ਦਾ ਰੰਗ ਨਹੀਂ ਸੀ, ਕੋਈ ਨਾਮ ਬਾਰੇ ਗੁਰੂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਚੌਪਈ ਹਸਤ ਸੋ ਕਬ ਟਹਿਲ ਨਾ ਕੀਨੀ, ਹਰ ਦਸ ਸੋਨ ਸਵਨ ਨਹਿ ਦੀਨੀ। ਜਿਹੜੇ ਵਿਚਾਰੇ ਦਿਨ ਰਾਤ ਗਾਣੇ ਸੁਣਦੇ ਰਹਿੰਦੇ, ਵਿਸ਼ਿਆਂ ਵਾਲੀਆਂ ਗੱਲਾਂ ਸੁਣਦੇ, ਉਹਨਾਂ ਨੂੰ ਤੇ ਹਰ ਦਸ ਵੈਸੇ ਹੀ ਨਹੀਂ ਚੰਗਾ ਲੱਗਦਾ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿ ਰਹੇ ਆ ਕਿ ਹੱਥਾਂ ਦੇ ਨਾਲ ਇਹਨਾਂ ਨੇ ਕਦੀ ਸੰਤਾਂ ਸਾਧੂਆਂ ਦੀ ਸੇਵਾ ਨਹੀਂ ਕੀਤੀ, ਹਰ ਦਸ ਕੰਨਾਂ ਦੇ ਨਾਲ ਕਦੀ ਨਹੀਂ ਸੁਣਿਆ। ਜਾਣੇ ਸਭੈ ਅੰਗ ਅਪਵਿੱਤਰਾ। ਤੇ ਇਹ ਬਘਿਆੜ ਕਹਿ ਰਿਹਾ ਕਿ ਮੈਨੂੰ ਜਦੋਂ ਪਤਾ ਲੱਗਿਆ ਕਿ ਇਹਦੇ ਤੇ ਸਾਰੇ ਅੰਗ ਅਪਵਿੱਤਰ ਆ, ਖਾਣ ਵਾਲੇ ਨਹੀਂ ਹੈ, ਇਸ ਖਾਵੰਤੇ ਹੋਏ ਅਧੋਗਤ। ਜੇ ਇਹਨੂੰ ਮੈਂ ਖਾ ਲਿਆ ਬੇਮੁਖ ਨੂੰ, ਤੇ ਮੈਂ ਤੇ ਪਹਿਲੇ ਬਘਿਆੜ ਬਣਿਆ ਤੇ ਫਿਰ ਮੈਂ ਅਧੋਗਤੀ ਨੂੰ ਪ੍ਰਾਪਤ ਹੋ ਜਾਵਾਂਗਾ, ਹੋਰ ਟੇਢੀਆਂ ਜੂਨਾਂ ਵਿੱਚ ਚਲੇ ਜਾਵਾਂਗਾ, ਉਹਦੇ ਨੂੰ ਭੁੱਖਾ ਰਹਿਣਾ ਚੰਗਾ। ਫਰਿੱਜ ਕਹਿੰਦੇ ਨੇ ਫਰੀਦਾ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਈ ਜੀ। ਹੇਰਾ ਫੇਰੀ ਦੀ, ਚੋਰੀ ਜਾਰੀ ਦੀ, ਹਰਾਮ ਦੀ ਕਮਾਈ ਦੀ ਖਾਣ ਨਾਲੋਂ ਫਿਰ ਹੋਰ ਜੂਨਾਂ ਚ ਲੇਖਾ ਦੇਣ ਵਾਸਤੇ ਜਾਣੋ ਤੇ ਰੁੱਖੀ ਸੁੱਖੀ ਖਾਣੀ ਚੰਗੀ। ਇਹ ਜ਼ਿੰਦਗੀ ਦਾ ਸਮਾਂ ਤੇ ਲੰਘ ਜਾਏਗਾ, ਅੱਗੇ ਤਾਂ ਨਾ ਹਿਸਾਬ ਕੋਈ ਹੋਏਗਾ, ਲੇਖਾ ਤਾਂ ਨਾ ਦੇਣਾ ਪਏਗਾ। ਲੋਕ ਇਕੱਠਾ ਕਰਦੇ ਆ ਝੂਠ ਸੱਚ ਬੋਲ ਕੇ, ਹੇਰਾ ਫੇਰੀ ਕਰਕੇ। ਕਬੀਰ ਜੀ ਕਹਿੰਦੇ ਨੇ, ਕਬੀਰ ਖੂਬ ਖਾਣਾ ਖਿਚੜੀ, ਬਿਮਾਰ ਨੂੰ ਖਵਾਈ ਦੀ ਆ ਉੱਦਾਂ ਤੇ ਆਮ ਤੇ ਕਮਜ਼ੋਰ ਬੰਦੇ ਨੂੰ, ਪਰ ਕਬੀਰ ਜੀ ਕਹਿੰਦੇ ਨੇ ਖੂਬ ਖਾਣਾ ਖਿਚੜੀ, ਥੋੜ੍ਹੀ ਜਿਹੀ ਮਿਹਨਤ ਤੋਂ ਥੋੜ੍ਹੇ ਜਿਹੇ ਚੌਲ, ਥੋੜ੍ਹੀ ਜਿਹੀ ਦਾਲ ਅਤੇ ਥੋੜ੍ਹਾ ਜਿਹਾ ਲੂਣ ਹਰ ਬੰਦਾ ਪ੍ਰਾਪਤ ਕਰਕੇ ਖਿਚੜੀ ਬਣਾ ਕੇ ਖਾ ਸਕਦਾ। ਅਤੇ ਕਬੀਰ ਕਹਿੰਦਾ ਖੂਬ ਖਾਣਾ ਖਿਚੜੀ, ਜਾ ਮੈਂ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਹੁਣ ਹੇਰਾ ਫੇਰੀ ਦੀ ਰੋਟੀ ਚੰਗੀ ਖਾ ਕੇ ਅਤੇ ਫਿਰ ਅਗਲੇ ਬੰਨੇ ਗਲਾ ਕਟਾਉਣਾ ਪੈਣਾ, ਅਗਲੇ ਬੰਨੇ ਲੋਕਾਂ ਦੀ ਨੌਕਰੀ ਕਰਨੀ ਪੈਣੀ, ਅਗਲੇ ਬੰਨੇ ਗਊਆਂ ਮੱਝਾਂ ਜਾਂ ਹੋਰ ਘੋੜੇ ਹਾਥੀ ਜਾਂ ਕਈ ਪ੍ਰਕਾਰ ਦੇ ਜਾਨਵਰ ਬਣ ਕੇ ਲੋਕਾਂ ਦਾ ਲੇਖਾ ਦੇਣਾ ਪੈਣਾ, ਸੰਨ ਦੇ ਬੋਲਦ ਬਣ ਕੇ ਢੋਆ ਢੁਆਈ ਕਰਨੀ ਪੈਣੀ ਗੱਦੇ ਬਣ ਕੇ, ਅਤੇ ਉਹਦੇ ਨਾਲੋਂ ਤਾਂ ਖਿਚੜੀ ਚੰਗੀ ਆ ਨਾ, ਮਿਹਨਤ ਦੀ ਭਾਵੇਂ ਥੋੜ੍ਹੀ ਪ੍ਰਾਪਤ ਹੁੰਦੀ ਹੈ, ਮਤਲਬ ਜੇ ਥੋੜ੍ਹੀ ਵੀ ਪ੍ਰਾਪਤ ਹੁੰਦੀ ਹੈ ਤਾਂ ਉਹ ਖਾ ਕੇ ਟਾਈਮ ਪਾਸ ਕਰ ਲਓ, ਜਿਹਦੇ ਵਿੱਚ ਬਗਾਨਾ ਹੱਕ ਰਲਿਆ ਨਾ ਉਹ ਨਾ ਖਾਓ, ਜਿਹਦੇ ਨਾਲ ਫਿਰ ਲੇਖਾ ਦੇਣਾ ਪਵੇ, ਹੋਰ ਜੂਨਾਂ 'ਚ ਜਾਣਾ ਪਵੇ, ਉਹ ਨਾ ਖਾਧਾ ਜਾਏ। ਅਤੇ ਉਹ ਇਹ ਗੱਲ ਕਹਿ ਰਿਹਾ ਕਿ ਇਹ ਅਧੋਗਤੀ, ਜੇ ਮੈਂ ਇਸ ਮੁਰਦੇ ਨੂੰ ਖਾਂਦਾ ਤਾਂ ਮੈਂ ਅਧੋਗਤੀ ਨੂੰ ਪ੍ਰਾਪਤ ਹੋਊਂਗਾ, ਕਿਉਂਕਿ ਇਹ ਬੇਮੁੱਖ ਆ, ਇਹ ਸਤਸੰਗੀ ਨਹੀਂ ਹੈ। ਕਦੀ ਸਾਡੇ ਮਨ ਵਿੱਚ ਵੀ ਇਹ ਵਿਚਾਰ ਆਇਆ ਕਿ ਜਿਨ੍ਹਾਂ ਦੇ ਨਾਲ ਅਸੀਂ ਬੋਲਦੇ ਹਾਂ, ਸਤਿਗੁਰੂ ਜਗਜੀਤ ਸਿੰਘ ਜੀ ਇੱਕ ਬਚਨ ਕਰਦੇ ਸੀ ਕਿ ਅੰਗਰੇਜ਼ਾਂ ਦੇ ਬੱਚੇ ਸਾਡੇ ਧਰਮ ਦੀਆਂ ਗੱਲਾਂ ਸੁਣ ਕੇ ਸਾਡੇ ਦੇਸ਼ ਵਿੱਚ ਪੜ੍ਹਨ ਆ ਗਏ, ਇੱਥੇ ਆਪਣੇ ਨੈਣੀਤਾਲ ਇਲਾਕੇ ਵਿੱਚ ਮਨਸੂਰੀ, ਅਤੇ ਉੱਥੇ ਜਿਹੜੇ ਹੋਸਟਲ 'ਚ ਉਹ ਪੜ੍ਹਦੇ ਸੀ ਇਹ ਵੈਸ਼ਨੂ ਸੀ, ਅਤੇ ਸਾਡੇ ਇੱਧਰ ਦੇ ਲੋਕ ਜਿਹੜੇ ਪੜ੍ਹਦੇ ਸੀ ਉਹ ਮਾਸ ਖਾਂਦੇ ਸੀ, ਉਹਨਾਂ ਵਾਸਤੇ ਕੰਟੀਨ 'ਚ ਮਾਸ ਬਣਦਾ ਸੀ, ਜਿੱਥੇ ਕੱਪੜੇ ਧੁੱਪਦੇ ਸੀ ਉਹਨਾਂ ਨੇ ਆਖਿਆ ਇਹਨਾਂ ਦੇ ਕੱਪੜਿਆਂ ਨਾਲ ਅਸੀਂ ਆਪਣੇ ਕੱਪੜੇ ਨਹੀਂ ਧੁਆਉਣੇ, ਕਿ ਇਹ ਮਾਸ ਖਾਣ ਵਾਲੇ ਆ, ਸਾਡੇ ਕੱਪੜੇ ਜਿੱਥੇ ਇਹਨਾਂ ਦੇ ਧੁੱਪਦੇ ਉੱਥੇ ਸਾਡੇ ਵੀ ਧੁੱਪਦੇ, ਤਾਂ ਸਾਡੇ ਕੱਪੜੇ ਪਲੀਤ ਹੋ ਜਾਂਦੇ ਆ, ਇਹਨਾਂ ਭਾਂਡਿਆਂ ਵਿੱਚ ਅਸੀਂ ਨਹੀਂ ਖਾਣਾ ਜਿਹਨਾਂ 'ਚ ਇਹ ਖਾਂਦੇ ਆ, ਅਸੀਂ ਇਸ ਕਾਲਜ ਵਿੱਚ ਹੀ ਨਹੀਂ ਪੜ੍ਹਨਾ ਜਿੱਥੇ ਇਹ ਮਾਸ ਖਾਣ ਵਾਲੇ ਰਹਿੰਦੇ ਆ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ, ਕਦੀ ਅਸੀਂ ਵੀ ਵਿਚਾਰ ਕੀਤਾ ਐਸਾ ਕਿ ਇਹ ਮਾਸ ਖਾਣ ਵਾਲੇ ਲੋਕ ਨੇ, ਇਹਨਾਂ ਦੇ ਕੋਲ ਨਹੀਂ ਬੈਠਣਾ, ਇਹਨਾਂ ਦੇ ਨਾਲ ਰਿਸ਼ਤੇ ਨਾਤੇ ਨਹੀਂ ਕਰਨੇ, ਇਹਨਾਂ ਨਾਲ ਵਿਹਾਰ ਨਹੀਂ ਪਾਉਣਾ, ਕਦੀ ਅਸੀਂ ਵੀ ਇੱਦਾਂ ਦਾ ਸੋਚਦੇ ਹਾਂ ਇੱਥੇ ਰਹਿ ਕੇ ਭੈਣੀ ਸਾਹਿਬ ਰਹਿ ਕੇ, ਕਦੀ ਸਾਡੇ ਵੀ ਮਨ ਵਿੱਚ ਐਸਾ ਵਿਚਾਰ ਆਉਂਦਾ ਕਿ ਇਹ ਮਨਮੁੱਖ ਆ ਜਾਂ ਬੇਮੁੱਖ ਆ ਜਾਂ ਇਹ ਭਜਨ ਬਾਣੀ ਨਹੀਂ ਕਰਦਾ। ਸੱਚੇ ਪਾਤਸ਼ਾਹ ਤਾਂ ਕਹਿੰਦੇ ਜੋ ਨਾ ਭਜੰਤੇ ਨਾਰਾਇਣ ਤਿਨਕਾ ਮੈਂ ਨਾ ਕਰਾਂ ਦਰਸ਼ਨਾ। ਕਦੀ ਸਾਡੇ ਮਨ ਵਿੱਚ ਵੀ ਆਇਆ ਕਿ ਜੇ ਸਾਡੇ ਬੱਚੇ ਨਹੀਂ ਪ੍ਰਸ਼ਾਦ ਅੱਜ ਨਿਤਨੇਮ ਕੀਤਾ ਜਾਂ ਸਿਰ 'ਚ ਨਹੀਂ ਪਾਣੀ ਪਾਇਆ ਅਤੇ ਇਹਨਾਂ ਨੂੰ ਅੱਜ ਰੋਟੀ ਤੋਂ ਅੱਜ ਰਹਿਣ ਦੀ ਹੈ ਨਾ ਖਾਣ ਰੋਟੀ, ਮੈਂ ਅਰਜ ਕਰਦਾ ਕਿ ਇਹ ਵਿਚਾਰ ਜੇ ਸਾਡੇ ਮਨ 'ਚ ਨਹੀਂ ਆਇਆ ਤਾਂ ਫਿਰ ਹੋਰ ਕੌਣ ਹੋਏਗਾ ਭਾਗਾਂ ਵਾਲਾ ਜਿਹਦੇ ਮਨ 'ਚ ਆਉਂਦਾ ਹੋਏਗਾ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਉਹ ਇੱਕ ਜਾਨਵਰ ਗੁਰੂ ਦੀ ਗੱਲ ਸੁਣ ਕੇ ਅਤੇ ਉਹਨੂੰ ਨਹੀਂ ਖਾਂਦਾ, ਉਹਨੇ ਉਹ ਕਰਮ ਛੱਡ ਦਿੱਤਾ, ਭਾਵੇਂ ਉਹਦਾ ਆਹਾਰ ਸਹੀ, ਛੱਡ ਕੇ ਚਲ ਗਿਆ। ਕਦੀ ਅਸੀਂ ਵੀ ਛੱਡਦੇ ਹਾਂ ਕਿ ਇਹਦੇ ਵਿੱਚ ਮੇਰਾ ਹੱਕ ਨਹੀਂ ਹੈ, ਮੈਂ ਨਾ ਇਹ ਚੀਜ਼ ਲਵਾਂ। ਕਦੀ ਕਦੀ ਇਸ ਗੱਲ ਦਾ ਵਿਚਾਰ ਸਾਨੂੰ ਆਉਣਾ ਚਾਹੀਦਾ। ਜਾਂ ਤੇ ਤਜਿਓ ਸੁਣੋ ਮਰਦਾਨਾ, ਗੁਰੂ ਕੋਲੋਂ ਰਾਗ ਸੁਣ ਕੇ, ਗੁਰੂ ਦੇ ਸਿੱਖ ਤੋਲੋਂ ਮਰਦਾਨੇ ਕੋਲ ਰਾਗ ਸੁਣ ਕੇ ਉਹ ਪਸ਼ੂ ਛੱਡ ਕੇ ਚਲ ਗਿਆ, ਜੰਗਲ ਦਾ ਜਾਨਵਰ ਆਪਣੀ ਖਾਣ ਵਾਲੀ ਚੀਜ਼ ਨੂੰ, ਕਿ ਇਹ ਮੇਰੇ ਖਾਣ ਵਾਲੀ ਨਹੀਂ, ਜੇ ਖਾਵਾਂਗਾ ਤੇ ਅਧੋ ਗਤੀ ਨੂੰ ਪ੍ਰਾਪਤ ਹੋਵਾਂਗਾ। ਬਿਨਾ ਨਾਮ ਕਬ ਨਹਿ ਕਲਿਆਨਾ, ਜਿਹੜਾ ਭੋਜਨ ਆ ਉਹਦੇ ਤੇ ਜੇ ਨਾਮ ਨਹੀਂ ਜਪਿਆ ਹੋਇਆ, ਜਿਹੜਾ ਕੱਪੜਾ ਆ ਜੇ ਉਹਦੇ ਤੇ ਨਾਮ ਨਹੀਂ ਜਪਿਆ, ਜਿਹੜਾ ਬੰਦਾ ਅਸੀਂ ਜਿਹਦੇ ਕੋਲ ਉੱਠਦੇ ਬੈਠਦੇ ਹਾਂ, ਜੇ ਉਹ ਸਤਸੰਗੀ ਨਹੀਂ ਹੈ, ਜਿਸ ਥਾਂ ਤੇ ਬਹਿੰਦੇ ਹਾਂ ਉਹ ਜਗ੍ਹਾ ਪਵਿੱਤਰ ਨਹੀਂ ਹੈ, ਤੇ ਫਿਰ ਅਧੋ ਗਤੀ ਨੂੰ ਪ੍ਰਾਪਤ ਹੋਣ ਵਾਲੀਆਂ ਗੱਲਾਂ ਨੇ। ਮੈਂ ਇੱਦਾਂ ਦੀ ਧਰਤੀ ਵੇਖੀ, ਤੁਸੀਂ ਸੁਣਿਆ ਹੋਏਗਾ ਕਿ ਜਿਸ ਵੇਲੇ ਸਰਵਣ ਆਪਣੇ ਮਾਤਾ ਪਿਤਾ ਨੂੰ ਲੈ ਕੇ ਜਾ ਰਿਹਾ ਸੀ ਇੱਕ ਧਰਤੀ ਤੇ ਜਾ ਕੇ, ਜਦੋਂ ਰੱਖਿਆ ਤੇ ਉਹ ਆਪਣੇ ਮਾਤਾ ਪਿਤਾ ਨੂੰ ਕਹਿੰਦਾ, ਲਿਆਓ ਬਈ ਮੈਨੂੰ ਪਹਾੜਾ ਦਿਓ, ਮੈਂ ਤੁਹਾਡੀ ਇੰਨੀ ਮਿਹਨਤ ਕੀਤੀ ਹੈ। ਮਾਂ ਕਹਿੰਦੀ ਹੈ, ਇੰਨਾ ਚੰਗਾ ਮੇਰਾ ਬੱਚਾ, ਉਹ ਤੈਨੂੰ ਪਾਲ ਕੇ ਜਵਾਨ ਕੀਤਾ, ਅਸੀਂ ਤਾਂ ਨਹੀਂ ਕਦੀ ਕਿਹਾ ਕਿ ਤੇਰਾ ਵੀ, ਅਸੀਂ ਗੂੰਹ ਮੁੱਧ ਧੋਂਦੇ ਰਹੇ ਹਾਂ, ਤੇਰਾ ਵਿਸ਼ਟਾ ਚੱਕਦੇ ਰਹੇ ਹਾਂ, ਅਤੇ ਅਸੀਂ ਤਾਂ ਕਦੀ ਨਹੀਂ ਕਿਹਾ ਸਾਨੂੰ ਪਹਾੜਾ ਕਰਾਇਆ ਦੇ, ਅਤੇ ਤੂੰ ਮੰਗਦਾ। ਉਹ ਕਹਿੰਦਾ, ਜੀ ਮੈਂ ਤਾਂ ਤੁਹਾਨੂੰ ਤੀਰਥ ਯਾਤਰਾ ਕਰਾਈ, ਮੈਨੂੰ ਤਾਂ ਦਿਓ। ਉੱਥੋਂ ਥੋੜ੍ਹੀ ਜਿਹੀ ਮਿੱਟੀ ਚੱਕ ਲਈ, ਆਖਿਆ ਚੰਗਾ ਜਿੱਥੋਂ ਸਾਨੂੰ ਲੈ ਕੇ ਆਇਆ ਉੱਥੇ ਲੈ ਚੱਲ ਅਤੇ ਤੈਨੂੰ ਦੇ ਦਿਆਂਗੇ। ਜਦੋਂ ਉੱਥੇ ਆਏ ਤਾਂ ਕਹਿੰਦੇ, ਬੱਚਾ ਦੱਸ ਤੇਰੇ ਕਿੰਨੇ ਪੈਸੇ ਬਣਦੇ, ਤੈਨੂੰ ਦਈਏ। ਹੈ ਅੱਖਾਂ ਤੋਂ ਉਹਨੇ ਆ, ਧਰਤੀ ਦਾ ਅਸਰ ਕਿੰਨਾ ਆ ਕਿ ਉਹ ਆਪਣੇ ਮਾਤਾ ਪਿਤਾ ਤੋਂ ਮੰਗਦਾ ਪਿਆ ਕਿ ਦਿਓ, ਪਤਾ ਵੀ ਆ ਕਿ ਅੱਖਾਂ ਤੋਂ ਉਹਨੇ ਆ, ਬੁੱਢੇ ਵੀ ਆ, ਦੇ ਵੀ ਨਹੀਂ ਸਕਦੇ, ਪਰ ਫਿਰ ਮੰਗਦਾ ਪਿਆ। ਜਦੋਂ ਉੱਥੇ ਆਇਆ ਤਾਂ ਫਿਰ ਉਹ ਮਾਫ਼ੀ ਮੰਗਦਾ ਕਿ ਮੈਂ ਤੇ ਗਲਤੀ ਕਰ ਲਈ ਹੈ ਜੀ, ਮੇਰੇ ਤੇ ਸੋਚ ਵੀ ਨਹੀਂ ਸਕਦਾ ਤੁਹਾਡੇ ਕੋਲ ਮੰਗਣਾ। ਜਦੋਂ ਇੱਦਾਂ ਦੀਆਂ ਗੱਲਾਂ ਕਰਨ ਲੱਗ ਪਿਆ ਤੇ ਉਹਨਾਂ ਨੇ ਉਹ ਮਿੱਟੀ ਜਿਹੜੀ ਫੜੀ ਸੀ ਨਾ ਉੱਥੇ ਧੂੜ ਦਿੱਤੀ ਇੱਦਾਂ ਥੱਲੇ ਧਰਤੀ ਤੇ, ਆਖਿਆ ਇੱਥੇ ਖਲੋ ਕੇ ਗੱਲ ਕਰ। ਜਦੋਂ ਉੱਥੇ ਖਲੋਤਾ ਕਹਿੰਦਾ, ਹਾਂ ਮੇਰਾ ਬਣਦਾ, ਮੈਂ ਤੁਹਾਨੂੰ ਲੈ ਕੇ ਨਹੀਂ ਗਿਆ। ਕੋਈ ਕੋਈ ਮਿੱਟੀ, ਕੋਈ ਕੋਈ ਧਰਤੀ, ਕੋਈ ਕੋਈ ਥਾਂ ਐਸੀ ਅਪਵਿੱਤਰ ਆ ਜਿੱਥੋਂ ਕੁਕਰਮ ਹੁੰਦਾ, ਜਿੱਥੋਂ ਵਿਚਾਰ ਬਦਲ ਜਾਂਦਾ, ਭੈੜਾ ਵਿਚਾਰ ਸ਼ੁਰੂ ਹੁੰਦਾ। ਇੱਦਾਂ ਦੇ ਬੰਦੇ, ਇੱਦਾਂ ਦਾ ਖਾਣਾ, ਇਹ ਸਾਰਾ ਕੁਛ ਹੈਗਾ, ਉਹਦੇ ਤੋਂ ਆਪਾਂ ਬਚਣਾ। ਜੇ ਆਪਾਂ ਬਚਾਂਗੇ ਤੇ ਫਿਰ ਆਪਾਂ ਆਪਣੇ ਸਹੀ ਰਸਤੇ ਤੇ ਤੁਰੇ ਰਵਾਂਗੇ, ਜੇ ਨਹੀਂ ਬਚਾਂਗੇ ਤੇ ਫਿਰ ਸਾਡੇ ਕੋਲ ਵੀ ਉਹ ਕਰਮ ਹੋ ਜਾਣਗੇ। ਤੇ ਮੈਂ ਗੱਲ ਕਰਦਾ ਪਿਆ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਆ, ਇਹ ਸ਼ਬਦ ਸੁਣ ਕੇ ਇਹਨੂੰ ਇਹਦਾ ਹਿਰਦਾ ਸ਼ੁੱਧ ਹੋ ਗਿਆ ਤੇ ਤਾਂ ਇਹਨੇ ਇਸ ਮੁਰਦੇ ਨੂੰ ਨਹੀਂ ਖਾਧਾ, ਭੁੱਖਾ ਹੀ ਚਲੇ ਗਿਆ। ਬਿਨਾਂ ਨਾਮ ਕਬ ਨਹਿ ਕਲਿਆਨਾ, ਨਾਮ ਤੋਂ ਬਿਨਾਂ ਕਲਿਆਣ ਨਹੀਂ ਹੈ, ਮੁਕਤੀ ਨਹੀਂ ਹੈ। ਨਿਫਲ ਨਰ ਸਰੀਰ ਹੈ ਸੋਈ, ਇਹ ਸਰੀਰ ਜਿਹੜਾ ਇਹ ਨਿਸਫਲ ਆ ਜੇ ਨਾਮ ਨਹੀਂ ਜਪਦਾ, ਤੇ ਹੋਰ ਕੋਈ ਫਲ ਨਹੀਂ ਇਹਨੂੰ ਲੱਗਣ ਵਾਲਾ। ਜਿਨ ਕਬ ਹੋ ਸਤਸੰਗ ਨ ਜੋਈ, ਜਿਨ੍ਹਾਂ ਨੇ ਕਦੀ ਸਤਸੰਗ ਨਹੀਂ ਕੀਤਾ, ਨਾਮ ਜਪਣ ਨਰ ਜਗ ਮੈਂ ਆਇਓ, ਆਇਆ ਤੇ ਬੰਦਾ ਨਾਮ ਜਪਣ ਵਾਸਤੇ ਆ, ਹੋਰ ਕੋਈ ਕੰਮ ਕਰਨ ਵਾਸਤੇ ਨਹੀਂ ਭੇਜਿਆ। ਭੁੱਲਿਓ ਤਾਂ ਇਹ ਵਿਸ਼ੇ ਲਪਟਾਇਓ, ਤੇ ਇਹ ਗੱਲ ਇਹਨੂੰ ਭੁੱਲ ਗਈ ਹੈ ਜਿਸ ਵਾਸਤੇ ਆਏ, ਤੇ ਵਿਸ਼ੇ ਵਿਕਾਰ ਤੇ ਮਾਇਆ ਇਕੱਠੀ ਕਰਨ ਵਿੱਚ ਇਹ ਲਪਟਾ, ਇਹ ਆਪਣੀ ਉਮਰ ਗਵਾਈ ਜਾਂਦਾ ਸਾਰੀ। ਸੁਣ ਕੇ ਨਮੋਖੀਨ ਮਰਦਾਨੇ, ਮਰਦਾਨੇ ਨੇ ਇੰਨੇ ਬਚਨ ਸੁਣ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਧੰਨ ਪ੍ਰਭੂ ਸਤਿਕਰਤ ਬਖਾਨੇ, ਤੁਸੀਂ ਧੰਨ ਆ ਸੱਚੇ ਪਾਤਸ਼ਾਹ, ਸੱਚੀ ਗੱਲ ਮੈਨੂੰ ਦੱਸੀ ਆ। ਅਪਰ ਥਾਨ ਪੁਨ ਕੀਨ ਭਯਾਨਾ, ਆਵਾ ਕਾਨਨ ਅਧਿਕ ਭਯਾਨਾ। ਉੱਥੋਂ ਸੱਚੇ ਪਾਤਸ਼ਾਹ ਅੱਗੇ ਅੱਗੇ ਚੱਲ ਪਏ ਤੇ ਕਿੱਥੇ ਪਹੁੰਚਿਆ, ਜਿੱਥੇ ਬੜਾ ਭਾਰੀ ਜੰਗਲ ਹੈ। ਤਾਂ ਜਾਏ ਬੈਠੇ ਗੁਣਖਾਨੀ, ਜਿਉਂ ਹੋਈ ਤਿਉਂ ਸੁਣੋ ਕਹਾਣੀ। ਉੱਥੇ ਬਹਿ ਗਏ, ਉੱਥੇ ਜਿਹੜੀ ਕਹਾਣੀ ਹੋਈ ਉਹ ਭਾਈ ਜੀ ਕਹਿ ਰਿਹਾ ਕਿ ਸੁਣੋ ਸੱਚੇ ਪਾਤਸ਼ਾਹ। ਦੇਸ਼ ਨੂੰ ਉੱਠੀ ਵਿਸਾਲ ਅੰਧੇਰੀ, ਭੈਦਾਇਕ ਆਰਨ ਰੰਗ ਗੇਰੀ। ਭੈਦਾਇਕ ਬਹੁਤ ਡਰਾਉਣੀ ਹਨੇਰੀ ਉੱਠੀ ਉੱਥੋਂ। ਅਧਿਕ ਪੰਜਨ ਜੋਰ ਲਗਾਵਾ, ਕੰਕਰ ਧੂਰ ਉਡੀ ਨ ਵਛਾਵਾ। ਹਵਾ ਨੇ ਇੰਨਾ ਜ਼ੋਰ ਲਾਇਆ ਕਿ ਬੜੀ ਧੂੜ, ਬੜੇ ਕੰਕਰ ਉੱਡ ਕੇ ਆਕਾਸ਼ ਨੂੰ ਚੜ ਗਏ। ਦੋਹਰਾ ਬਿਰਖ ਚਲੇ ਜੇ ਸੰਗ ਉੱਡ, ਹੋਇਓ ਤਿਮਰ ਗੁਬਾਰ। ਕਿੰਨੇ ਜ਼ੋਰ ਦੀ ਹਨੇਰੀ ਹੋਏਗੀ, ਬੂਟਾ ਹਨੇਰੀ ਪੁੱਟ ਕੇ ਤੇ ਉੱਥੇ ਸੁੱਟ ਜਾਂਦੀ ਆ, ਪਰ ਇੱਥੇ ਗ੍ਰੰਥਕਾਰ ਜੀ ਲਿਖਦੇ ਆ ਕਿ ਦਰਖਤ ਪੁੱਟ ਪੁੱਟ ਕੇ ਨਾਲ ਹੀ ਉਡਾ ਕੇ ਲੈ ਕੇ ਜਾ ਰਹੀ ਆ, ਕਿੰਨੀ ਜ਼ਬਰਦਸਤ ਉਹ ਹਨੇਰੀ ਹੋਏਗੀ। ਜਬ ਮਰਦਾ ਨੇ ਤੇਸ ਦੇਸ਼ ਦੁੱਖ ਬਹੁ ਦੇਵਨ ਹਾਰ, ਜਬ ਮਰਦਾਨੇ ਤੇ ਦਿਸ ਦੇਖਾ, ਹਿਰਦੇ ਮਦ ਭੈ ਕੀਨ ਵਿਸੇਖਾ। ਜਦੋਂ ਮਰਦਾਨੇ ਨੇ ਵੇਖਿਆ ਨਾ ਕਿ ਦਰਖਤ ਵੱਡੇ ਵੱਡੇ ਉੱਡ ਕੇ ਹਵਾ ਦੇ ਨਾਲ ਹੀ ਬੜੀ ਸਪੀਡ ਨਾਲ ਜਾ ਰਿਹਾ, ਤੇ ਮਰਦਾਨਾ ਬੜਾ ਡਰ ਗਿਆ। ਆਨੰਦ ਪਰੇ ਅੰਬਰ ਕੋ ਪਾਇਓ, ਪੌਡਿਓ ਭੂਮ ਵਿਖੇ ਲੁਕਾਇਓ। ਬੜਾ ਪਰੇਸ਼ਾਨ ਤੇ ਮੂੰਹ ਢੱਕ ਲਿਆ ਧਰਤੀ ਤੇ ਲੇਟ ਗਿਆ। ਸ੍ਰੀ ਨਾਨਕ ਸੋ ਬਚਨ ਉਚਾਰੇ, ਵੱਡੇ ਧਿਆਨ ਆਨ ਕੇ ਮਾਰੇ। ਸੱਚੇ ਪਾਤਸ਼ਾਹ ਚੰਗੇ ਭਲੇ ਉੱਥੇ ਬੈਠੇ ਸੀਗੇ ਵਧੀਆ ਥਾਂ ਤੇ, ਤੇ ਇਹਨੇ ਗਹਿਰ ਜੰਗਲ ਦੇ ਵਿੱਚ ਲਿਆ ਕੇ ਤੁਸੀਂ ਮਾਰ ਦਿੱਤਾ। ਏਡੀ ਨੇਰੀ ਜੀ ਦਰਖਤ ਤੋੜਦੇ ਪਏ, ਸਾਡੀ ਵੀ ਹੁਣ ਆ ਗਈ ਵਾਰੀ। ਗੋਰ ਕਫਨ ਤੇ ਪੀ ਹੋ ਰਹਾ, ਆਨ ਬਹੁਤ ਦੁੱਖ ਲਾ। ਇੱਥੇ ਨਾ ਸਾਨੂੰ ਗੋਰ ਮਿਲਣੀ ਆ ਨਾ ਕਫਨ ਮਿਲਣਾ, ਇੱਥੇ ਦੁੱਖ ਹੀ ਦੁੱਖ ਆ। ਬਿਕਸਤ ਸ੍ਰੀ ਮੁਖ ਧੀਰਜ ਦੀਨਾ, ਕਿਉਂ ਮਰਦਾਨੇ ਤੈ ਭੈ ਕੀਨਾ। ਸੱਚੇ ਪਾਤਸ਼ਾਹ ਖੁਸ਼ ਹੁੰਦਿਆਂ ਆਖਿਆ, ਮਰਦਾਨੇ ਤੂੰ ਨਾ ਡਰ, ਤੈਨੂੰ ਨੀ ਕੁਛ ਹੋਣ ਲੱਗਿਆ। ਨਹੀਂ ਸਮੀਪ ਆਏ ਕਛ ਤੇਰੇ। ਕਿੰਨੇ ਭਾਗਾਂ ਵਾਲਿਆਂ ਜਿਨ੍ਹਾਂ ਨੂੰ ਗੁਰੂ ਮਿਲਿਆ, ਔਰ ਜਿਨ੍ਹਾਂ ਦਾ ਰਾਖਾ ਗੁਰੂ ਹੋਏ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿ ਰਿਹਾ, ਤੂੰ ਨਾ ਡਰ, ਕੋਈ ਵੀ ਤੇਰੇ ਲਾਗੇ ਨੀ ਆਉਣ ਵਾਲਾ। ਕਿਉਂ ਤੂੰ ਪਯੋ ਅਧੀਰ ਕਨੇਰੇ, ਤੂੰ ਕਿਉਂ ਬਹੁਤਾ ਡਰਦਾ ਆ, ਚਿੰਤਾ ਤੁਰ ਹੋਇਆ, ਤੇਰੇ ਲਾਗੇ ਨੀ ਕੁਛ ਆਉਣ ਵਾਲਾ। ਸੁਣੋ ਪ੍ਰਭੂ, ਮੁਝ ਕੰਪ ਕਨੇਰਾ, ਐਸਾ ਸੀਤਨ ਮੈਂ ਕਬ ਨਾ ਹੇਰਾ। ਮੈਂ ਬੜਾ ਕੰਪਦਾ ਪਿਆ ਡਰ ਨਾਲ ਵੀ ਤੇ ਠੰਡ ਨਾਲ ਵੀ। ਸੱਚੇ ਪਾਤਸ਼ਾਹ, ਇੰਨੀ ਠੰਡ ਤਾਂ ਮੈਂ ਪਹਿਲਾਂ ਕਦੀ ਵੀ ਨੀ ਦੇਖੀ। ਜੀਵ ਲੈਣ ਇਹ ਆਈ ਅੰਧੇਰੀ, ਭਈ ਯਾਰ ਬਲਾ ਪੂਰਨ ਮੇਰੀ। ਕਹਿੰਦਾ ਸੱਚੇ ਪਾਤਸ਼ਾਹ, ਇਹ ਜਿਹੜੀ ਹਨੇਰੀ ਆ ਨਾ ਤੇ ਇਹ ਜਿਹੜੀ ਠੰਡ ਆ, ਇਹ ਮੇਰੀ ਜੀਵ ਆਤਮਾ ਨੂੰ ਲੈਣ ਆ ਗਈ ਹੋਈ ਆ। ਮੇਰੀ ਲੱਗਦਾ ਹੁਣ ਉਮਰ ਹੋ ਗਈ ਆ ਪੂਰੀ। ਪੁਨ ਸੋ ਦੈਤ ਦੇਹ ਥਰਿਆ ਵਾ। ਇਹ ਕੋਈ ਅਕਾਲ ਪੁਰਖ ਵੱਲੋਂ ਨੀ ਕੋਈ ਹਵਾ ਆਈ ਸੀ ਨੇਰੀ, ਇਹ ਇੱਕ ਦੈਤ ਵੱਡਾ ਸਾਰਾ ਰਾਕਸ਼ਸ ਜਿਹਦਾ ਅੱਗੇ ਹੁਣ ਨਾ ਆਉਣਾ, ਇਹ ਉਹਨੇ ਹੀ ਇਹ ਤੂਫਾਨ ਮਚਾਇਆ ਸੀ। ਹੁਣ ਉਹ ਦੇਹੀ ਧਾਰ ਕੇ ਸਾਹਮਣੇ ਆ ਗਿਆ। ਸਿਰ ਨਵ ਪਗ ਪਾਤਾਲ ਬਨਾਵਾ। ਜਿਹਦਾ ਸਿਰ ਆਕਾਸ਼ ਨੂੰ ਲੱਗਿਆ ਤੇ ਪੈਰ ਪਤਾਲ ਵਿੱਚ ਪਹੁੰਚੇ ਹੋਏ ਆ। ਦੀਰਘ ਦੰਦ ਭਿਆਨਕ ਰੂਪਾ, ਜਿਹਦੇ ਬੜੇ ਵੱਡੇ ਵੱਡੇ ਦੰਦ ਆ, ਭਿਆਨਕ ਡਰਾਉਣਾ ਰੂਪ ਆ। ਨਾਸਾ ਕਰਨ ਬਨੇ ਤਮ ਕੂਪਾ, ਵੱਡੇ ਵੱਡੇ ਜਿਹੜੇ ਖੂਹ ਆ ਨਾ, ਏਡੀਆਂ ਏਡੀਆਂ ਉਹਦੀਆਂ ਨਾਸਾਂ, ਤੇ ਇੱਦਾਂ ਦੇ ਉਹਦੇ ਵੱਡੇ ਵੱਡੇ ਕੰਨ। ਮੁਖੋ ਘਰ ਮਰਦਾਨੇ ਦੇਖਾ, ਜਦੋਂ ਮਰਦਾਨੇ ਨੇ ਲਾਇਆ ਨਾ ਮੂੰਹ ਤੋਂ ਪੜਦਾ, ਜਦੋਂ ਉਹਨੂੰ ਵੇਖਿਆ, ਪਯੋ ਰਿਦੇ ਪੈ ਪੀਤ ਬਸੇਖਾ। ਬਿੰਦੇਰੀ ਤੋਂ ਤੇ ਬਚ ਗਏ ਠੰਡ ਤੋਂ, ਤੇ ਆਹ ਰਾਕਸ਼ ਜਿਹੜਾ ਕਾਲੇ ਮੂੰਹ ਵਾਲਾ, ਐਡਾ ਵੱਡੇ ਵੱਡੇ ਦੰਦਾਂ ਵਾਲਾ, ਇਹ ਤੇ ਖਾ ਜਾਏਗਾ ਸਬੂਤਾ ਹੀ। ਤੇ ਅੰਧੇਰੀ ਤੇ ਬਚ ਰਹੇ ਅਬੇ ਦੈਂਤ ਖਾਵਨੋ ਚਾਹੇ। ਅੰਧੇਰੀ ਤੋਂ ਬਚ ਗਏ, ਠੰਡ ਤੋਂ ਬਚ ਗਏ, ਹੁਣ ਇਹ ਦੈਂਤ ਖਾਣਾ ਚਾਹੁੰਦਾ। ਗੁਰੂ ਬਣੇ ਹੈ ਕਿਸ ਨਾਹੀ, ਨਿਕਟ ਨਾ ਆਵੇ ਜਾਏ ਪਰਾਹੀ। ਸੱਚੇ ਪਾਤਸ਼ਾਹ ਕਹਿੰਦੇ, ਮਰਦਾਨਿਆ ਤੂੰ ਨਾ ਡਰੇ, ਵੀ ਕੁਛ ਨਹੀਂ ਹੈ, ਇਹ ਤੇਰੇ ਲਾਗੇ ਵੀ ਨਹੀਂ ਆ ਸਕਦਾ। ਵਾਹਿਗੁਰੂ ਕਹਿ ਤੀਰਜ ਕਰੀਏ, ਕਿਤੇ ਨ ਤਨਕ ਇਹ ਤੇ ਤਨਕ ਨ ਤਰਸ ਵਿਚਰੀਏ। ਤੂੰ ਭਜਨ ਕਰ, ਇਹ ਤੋਂ ਤੂੰ ਥੋੜਾ ਜਿਹਾ ਵੀ ਨਾ ਡਰ। ਜਿਵੇਂ ਆਪਾਂ ਧੰਨ ਸਤਿਗੁਰੂ ਰਾਮ ਸਿੰਘ ਕਹਿੰਦੇ ਹਾਂ, ਤੇ ਜੰਮ ਵੀ ਭੱਜ ਜਾਂਦੇ ਆ, ਤੇ ਉਹਨਾਂ ਤੋਂ ਵੱਡੀ ਤੇ ਕੋਈ ਚੀਜ਼ ਨਹੀਂ ਹੈ ਹੋਰ। ਕਲਯੁਗ ਅਗਨ ਵੇਖ ਤਨ ਤਾਰਾ, ਉਸ ਵੇਲੇ ਕਲਯੁਗ ਨੇ ਫਿਰ ਅਗਨ ਦਾ ਵੇਖ ਬਣਾ ਲਿਆ, ਅੱਗ ਵਾਂਗੂ ਹੋ ਗਿਆ, ਅੱਗ ਵਰਗਾ ਹੋ ਗਿਆ। ਤੂੰ ਮੋਠਿਓ ਚੌਤਰਫ ਪਾਰਾ, ਬਲ ਦੀ ਅੱਗ ਵਰਗਾ ਉਹਦਾ ਸਰੀਰ, ਤੇ ਉਹਦੇ ਵਿੱਚ ਧੂੰਆਂ ਬੜਾ ਗਾੜਾ ਨਿਕਲਦਾ ਪਿਆ। ਮੁਖ ਟੱਪ ਪੌੜ ਰਹੋ ਮਰਦਾਨਾ, ਐਡੀ ਡਰਾਉਣੀ ਸ਼ਕਲ ਉਸ ਅੱਗ ਦੀ ਦੇਖ ਕੇ ਮਰਦਾਨੇ ਮੂੰਹ ਢੱਕ ਲਿਆ, ਡਰ ਗਿਆ। ਅਚਰਜ ਦੇਖ ਅਧਿਕ ਭੈ ਮਾਨਾ, ਇਹ ਅਚਰਜ ਚੀਜ਼ ਸੀ, ਏਦਾਂ ਦੀ ਕਦੀ ਦੇਖੀ ਹੈ ਨਹੀਂ ਸੀ, ਕਦੀ ਬੰਦਾ, ਕਦੀ ਹਨੇਰੀ, ਕਦੀ ਠੰਡ, ਕਦੀ ਅੱਗ, ਤੇ ਇੰਨਾ ਧੂੰਆਂ, ਉਹ ਡਰ ਗਿਆ ਵਿਚਾਰਾ। ਦੋਹਰਾ ਅਗਨ ਵੇਖ ਕੋ ਤਿਆਗ ਕਟਾ ਬੜੀ ਪੁਨ, ਉਹ ਅਗਨ ਦਾ ਵੇਖ ਤੇ ਤਿਆਗ ਤਾ ਆਕਾਸ਼ ਵਿੱਚ ਇੰਨੀ ਕਾਲੀ ਘਟਾ ਡਰਾਉਣੀ। ਕਰਤ ਪਰਖਨਾ ਗੁਰੂ ਕੀ ਕਲਯੁਗ ਆਵਤ ਸੋਏ, ਉਹ ਗੁਰੂ ਦੀ ਪਰਖਣਾ ਕਰਨ ਵਾਸਤੇ ਇੰਨਾ ਕੁਛ ਕਰ ਰਿਹਾ ਸੀ ਕਲਯੁਗ। ਚੌਪੇ ਭਈ ਕਾਲੀ ਘਟਾ ਨਿਸਾ ਸਮਾਨਾ, ਇੰਨੀ ਕਾਲੀ ਘਟਾ ਹੋ ਗਈ ਕਿ ਜਿਵੇਂ ਰਾਤ ਪੈ ਗਈ ਆ। ਦਾਮਨ ਚਮਕਤ ਮਨੋ ਕਿਰਪਾਨਾ, ਲਿਸਕਦੀਆਂ ਕਿਰਪਾਨਾਂ ਕੋ ਬਿਜਲੀ ਵਿੱਚ ਚਮਕਦੀ ਪਈ ਆ। ਕਰ ਕਾ ਕੋ ਬਰਖਾਏ ਬਸਾਲਾ, ਬੜੇ ਭਾਰੀ ਗੜੇ ਉਸ ਬੱਦਲ ਨੇ ਬਰਸਾਏ, ਪਾਨ ਸੰਭਾਰੀ ਤੇ ਕਾਲਾ, ਵੱਡੇ ਵੱਡੇ ਪੱਥਰਾਂ ਵਰਗੇ ਬਰਫ ਦੇ ਗੋਲੇ ਗੋਲੇ ਸੁੱਟੇ ਉਹਨੇ ਆਕਾਸ਼ ਚੋਂ। ਤਰ ਤੀਜ ਗੁਰ ਤਾਂ ਸੁਹਾਏ, ਤੀਜ ਕਰਕੇ ਸੱਚੇ ਪਾਤਸ਼ਾਹ ਉੱਥੇ ਬੈਠੇ ਰਹੇ, ਪਰ ਇਹਨਾਂ ਦੇ ਵੱਜਦਾ ਕੋਈ ਨਹੀਂ ਹੈ। ਸਗੁਰਾਂ ਦੀ ਕਿਰਪਾ ਦੇ ਨਾਲ ਉਹ ਗੜੇ ਏਡੇ ਇਹਨਾਂ ਦੇ ਵੱਜਦੇ ਨਹੀਂ ਹੈ, ਤੇ ਉੱਥੇ ਧੀਰਜ ਰੱਖ ਕੇ ਬੈਠੇ ਨੇ ਬਸ। ਨਿਕਟ ਕਛੂ ਛੋਹ ਨਾ ਨਾ ਪਾਏ, ਉਹਨਾਂ ਦੇ ਲਾਗੇ ਵੀ ਕੋਈ ਚੀਜ਼ ਛੂਹਦੀ ਨਹੀਂ ਹੈ, ਆ ਕੇ ਦੂਰ ਦੂਰ ਡਿੱਗੀ ਜਾਂਦੇ ਆ। ਤਬ ਕਲਯੁਗ ਨੇ ਨਿਸ਼ਚੈ ਜਾਨੀ, ਇੰਨਾ ਜ਼ੋਰ ਲਾ ਕੇ ਹੁਣ ਕਲਯੁਗ ਦੇ ਮਨ ਵਿੱਚ ਇਹ ਗੱਲ ਆ ਗਈ ਆ, ਹੈ ਅਵਤਾਰ ਰੂਪ ਗੁਣ ਖਾਨੀ, ਇਹ ਕੋਈ ਅਵਤਾਰ ਆ ਰੂਪ ਦਾ, ਗੁਰੂ ਗੁਰੂ ਅਕਾਲ ਪੁਰਖ ਆਪ ਇਸ ਰੂਪ ਧਾਰ ਕੇ ਆਇਆ। ਮਾਨਖ ਰੂਪ ਧਾਰ ਪੁਨ ਆਇਓ, ਮਨੁੱਖਾ ਦੇਈ ਧਾਰ ਕੇ ਅਕਾਲ ਪੁਰਖ ਆਪ ਹੀ ਆ ਗਿਆ, ਨਹੀਂ ਤੇ ਮੇਰੇ ਅੱਗੇ ਕੌਣ ਠਹਿਣ ਵਾਲਾ ਸੀ। ਅਧਿਕ ਬਦਨ ਤੇ ਅਗਨ ਬਸਾ ਬਮਾਇਓ, ਆਪਣੇ ਮੂੰਹ ਚੋਂ ਬੜਾ ਅੱਗ ਦਾ ਬਭੂਕਾ ਕੱਢਿਆ ਉਹਨੇ। ਦੇਹ ਕੰਚ ਕੀ ਜਾਏ ਸਵਾਰੀ, ਜਿਵੇਂ ਦਰਵਾਨ ਹੁੰਦਾ ਨਾ, ਏਦਾਂ ਦੀ ਦੇਹ ਉਹਨੇ ਆਪਣੀ ਬਣਾ ਲਈ। ਇੱਕ ਹੱਥ ਮੈਂ ਜੇਵਾ ਧਾਰੀ, ਇੱਕ ਹੱਥ ਵਿੱਚ ਆਪਣੀ ਆਪਣੀ ਜ਼ਬਾਨ ਉਹਨੇ ਪਕੜ ਲਈ। ਗਏ ਲਿੰਗ ਕੋ ਦੂਸਰ ਹੱਥ, ਦੂਸਰੇ ਹੱਥ ਵਿੱਚ ਉਹਨੇ ਆਪਣੀ 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 ਉਹਨੇ ਇੰਦਰੀ ਪਕੜ ਲਈ, ਇੱਕ ਹੱਥ ਵਿੱਚ ਜ਼ਬਾਨ ਪਕੜ ਲਈ, ਤੇ ਨੰਗਾ ਹੀ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਗਿਆ। ਆਵਾ ਸਨਮੁਖ ਜੈ ਜਗਨਨਾਥਾ, ਜਿੱਥੇ ਸੱਚੇ ਪਾਤਸ਼ਾਹ ਬੈਠੇ ਸੀ ਉੱਥੇ ਆ ਗਿਆ ਇਸ ਰੂਪ ਵਿੱਚ। ਬਿਕਸਤ ਮੁਕਤੇ ਕਹਿ ਸੁਖਦਾਸਾ, ਸੱਚੇ ਪਾਤਸ਼ਾਹ ਥੋੜ੍ਹਾ ਜਿਹਾ ਮੁਸਕਰਾ ਕੇ ਆਪਣੇ ਰਸਨਾ ਤੋਂ ਆਖਿਆ, ਮਰਦਾਨੇ ਉੱਠ ਦੇਖ ਤਮਾਸ਼ਾ, ਮਰਦਾਨੇ ਉੱਠ ਲਾ ਮੂੰਹ ਤੋਂ ਕਪੜਾ ਦੇਖ ਤਮਾਸ਼ਾ। ਸਾਵਧਾਨ ਹੈ ਧੀਰਜ ਧਰੀਏ, ਸਾਵਧਾਨ ਹੋ ਜਾ ਧੀਰਜ ਧਰ, ਕਾਹੂ ਤਨਕ ਨਾ ਤਾਸ ਵਿਚਰੀਏ, ਤੂੰ ਭੋਰਾ ਜਿੰਨਾ ਵੀ ਕਿਸੇ ਦਾ ਡਰ ਨਾ ਮਨ। ਆਨ ਕਲੀ ਤਬ ਬੰਧਨ ਕਰਕੇ, ਏਦਾਂ ਸਾਹਮਣੇ ਆ ਕੇ ਗੁਰੂ ਨਾਨਕ ਦੇਵ ਤੇ ਇਹਨਾਂ ਨੂੰ ਨਮਸਕਾਰ ਕੀਤੀ, ਬੋਲਿਓ ਨਿਜ ਅਪਰਾਧ ਵਿਚਰਕੇ, ਤੇ ਹੁਣ ਉਹਦੇ ਮਨ ਵਿੱਚ ਆ ਗਿਆ ਕਿ ਮੈਂ ਇੰਨੇ ਵਾਰ ਕੀਤੇ ਆ, ਤੂੰ ਉਹ ਵੀ ਅਕਾਲ ਪੁਰਖ ਦੇ ਆਪ ਦੇ ਉੱਪਰ, ਸੰਤ ਦੇ ਉੱਪਰ, ਤੇ ਮੈਨੂੰ ਬਖਸ਼ਾ ਲੈਣੇ ਚਾਹੀਦੇ ਆ। ਬਖਸ਼ੋ ਕਥਾ ਜਿੱਤੀ ਮੈਂ ਕਿੰਨੀ, ਜਿੰਨੀਆਂ ਗਲਤੀਆਂ ਕਿੰਨੀਆਂ ਕੀਤੀਆਂ ਮੈਨੂੰ ਬਖਸ਼ ਦਿਓ। ਰਾਵਰ ਕੀ ਮਹਿਮਾ ਨਹਿ ਚੀਨੀ, ਮੈਂ ਜਾਣਿਆ ਨਹੀਂ ਸੀ ਕਿ ਤੁਸੀਂ ਆਪ ਅਕਾਲ ਪੁਰਖ ਆ। ਅਬ ਇਸ ਸਮੇਂ ਮੋਰ ਸਿੱਖਦਾਰੀ, ਤੇ ਦੱਸਦਾ ਪਿਆ ਕਿ ਹੁਣ ਮੇਰਾ ਰਾਜ ਆ, ਇਸ ਵੇਲੇ ਮੈਂ ਰਾਜਾ ਆ, ਕਲਯੁਗ ਮੇਰਾ ਨਾਂ ਆ। ਦਿਨੀ ਤੁਮ ਨਿਜ ਕਰਨਾ ਧਾਰੀ, ਤੁਸੀਂ ਕਿਰਪਾ ਕਰਕੇ ਹੈ ਅਕਾਲ ਪੁਰਖ ਮੈਨੂੰ ਰਾਜ ਦਿੱਤਾ, ਰਾਜਧਾਨੀ ਦਿੱਤੀ ਆ, ਮੈਂ ਰਾਜਾ ਆ। ਅਵਲਛਨ ਨਰ ਜੈਸੇ ਕਰਹੀ, ਹੁਣ ਮੇਰੇ ਰਾਜ ਵਿੱਚ ਜਿੱਦਾਂ ਦੇ ਨਰ ਇਸਤਰੀ ਪੁਰਸ਼ ਲੱਛਣ ਕਰਨਗੇ ਉਹ ਮੈਂ ਤੁਹਾਨੂੰ ਦੱਸਦਾ। ਤੈਸੇ ਵੇਖ ਬਯੋ ਵੇਖ ਆਯੋ ਮੈਂ ਧਰਹੀ, ਮੈਂ ਤਾਂ ਏਦਾਂ ਦਾ ਵੇਖ ਬਣਾਇਆ, ਕੁਛ ਬੰਦੇ ਇਸਤਰੀਆਂ ਇਸਤਰੀ ਦਾ ਚਸਕਾ, ਇੰਦਰੀ ਦਾ ਚਸਕਾ ਲੈਣਗੇ, ਉਹਨਾਂ ਨੂੰ ਉਹੀ ਚੰਗਾ ਲੱਗੇਗਾ, ਹੋਰ ਕੁਛ ਨਹੀਂ ਚੰਗਾ ਲੱਗੇਗਾ, ਸਾਰੇ ਕੰਮ ਛੱਡ ਕੇ, ਜਪ ਤਪ ਛੱਡ ਕੇ ਉਹ ਇੰਦਰੀ ਦਾ ਚਸਕਾ ਹੀ ਲੈਣਗੇ ਬਸ। ਕੁਛ ਬੰਦੇ ਇਸਤਰੀਆਂ ਉਹ ਜ਼ਬਾਨ ਦਾ ਚਸਕਾ ਲੈਣਗੇ, ਜੋ ਜ਼ਬਾਨ ਨੂੰ ਖਾਣ ਨੂੰ ਚੰਗਾ ਲੱਗਦਾ ਬਸ ਉਹ ਖਾਣਗੇ, ਕੋਈ ਧਰਮ ਨਹੀਂ, ਕੋਈ ਸੁੱਚ ਨਹੀਂ, ਕੋਈ ਸੋਧ ਨਹੀਂ, ਕੋਈ ਮਰਜ਼ਾਦਾ ਨਹੀਂ, ਕੋਈ ਆਪਣਾ ਬਗਾਨਾ ਨਹੀਂ, ਕਿਹੜਾ ਕੀ ਖਾਣਾ ਚਾਹੀਦਾ ਕੀ ਇਹ ਕੋਈ ਵਿਚਾਰ ਨਹੀਂ। ਦੈਵ ਸੰਪਦਾ ਤਜ ਕਰ ਸਾਰੀ, ਚੰਗੇ ਸੁਭ ਗੁਣ ਸਾਰੇ ਛੱਡ ਕੇ, ਸਾਰੀਆਂ ਚੰਗੀਆਂ ਵਿਚਾਰਾਂ ਛੱਡ ਕੇ, ਦ੍ਵੈ ਇੰਦਰੇ ਸਵਾਦਨ ਬਸ ਕਰੇ ਕਾਰੀ, ਬਸ ਦੋ ਇੰਦਰੀਆਂ ਦੇ ਸਵਾਦ ਲੈਣਗੇ, ਇੱਕ ਵਿਸ਼ੇ ਦਾ ਸਵਾਦ ਲੈਣਗੇ, ਇੱਕ ਇੱਕ ਖਾਣ ਦੇ ਚਸਕੇ, ਜਿਹੜੀਆਂ ਸਵਾਦਿਤ ਚੀਜ਼ਾਂ ਹੋਣਗੇ ਬਸ ਉਹ ਖਾਣਗੇ। ਕਹਿ ਤੋ ਰਸਨਾ ਸਵਾਦ ਹੈ ਲਾਈ, ਕੁਛ ਲੋਕ ਉਹ ਨੇ ਜਿਨ੍ਹਾਂ ਨੇ ਰਸਨਾ ਸਵਾਦ ਤੇ ਲਾ ਛੱਡੀ, ਬਸ ਸਵਾਦ ਚੀਜ਼ਾਂ ਦੇ ਖਾਣ ਨੂੰ ਦੇਈ ਜਾਓ ਬਸ, ਲਿੰਗ ਸਵਾਦ ਕੇ ਬਸ ਹੋਏ ਜਾਈ। ਕੁਛ ਉਹ ਨੇ ਰਾਜੇ ਮਹਾਰਾਜੇ ਸੁੰਦਰ ਲੋਕ ਸਿਆਣੇ ਲੋਕ ਆਪਣੇ ਜਿਹੜੇ ਸਮਝਦੇ ਨੇ ਉਹ ਬਸ ਇੰਦਰੀ ਦੇ ਚਸਕੇ ਵਿੱਚ ਹੀ ਫਸੇ ਰਹਿਣਗੇ। ਮਾਤ ਪਿਤਾ ਗੁਰ ਲੱਜਾ ਤਿਆਗੀ, ਉਹਨਾਂ ਨੂੰ ਨਾ ਮਾਤਾ ਦੀ ਲੱਜਾ, ਨਾ ਪਿਤਾ ਦੀ, ਨਾ ਗੁਰੂ ਦੀ, ਨਾ ਕਿਸੇ ਸਿਆਣੇ ਦੀ, ਕੋਈ ਸ਼ਰਮ ਨਹੀਂ ਹੈ। ਇਨਕੋ ਵਸੀ ਹੋਏ ਅਨੁਰਾਗੀ, ਤੇ ਕਲਯੁਗ ਕਹਿ ਰਿਹਾ ਕਿ ਇਹਦੇ ਵਸੀ ਹੋ ਜਾਣਗੇ ਸਾਰੇ ਲੋਕ ਚੰਗੇ ਚੰਗੇ। ਜਾਂ ਤੇ ਪੀ ਮਮ ਮਤ ਬਿਪਰੀਤਾ, ਤਾਂ ਮੈਂ ਦੱਸਦਾ ਪਿਆ ਕਿ ਮੇਰੀ ਮੱਤ ਵਿੱਚ ਮੇਰੇ ਰਾਜ ਵਿੱਚ ਲੋਕ ਏਦਾਂ ਦੇ ਹੋ ਜਾਣਗੇ। ਕੀ ਹੈ ਤੂੰ ਸੋਸ਼ਲ ਹੋਇ ਬੇ ਨਿਰਭੀਤਾ, ਤੇ ਤਾਂ ਮੈਂ ਤੁਹਾਡੇ ਨਾਲ ਇੰਨਾ ਸਾਰਾ ਛਲ ਕਰਕੇ ਤੁਹਾਨੂੰ ਦੱਸਿਆ ਕਿ ਏਦਾਂ ਹੋਏਗਾ। ਸ਼ਿਮਾ ਕਰਨ ਕੋ ਬਿਰਧ ਤੁਮਾਰਾ, ਤੇ ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਮੈਂ ਤੁਹਾਨੂੰ ਇਹ ਸਾਰਾ ਕੁਛ ਜਿਹੜਾ ਦਿਖਾਇਆ ਨਾ ਏਦਾਂ ਹੋਏਗਾ ਮੇਰੇ ਰਾਜ ਵਿੱਚ। ਪਰਮ ਪੁਰਖ ਹੋ ਮਹਾਂ ਉਦਾਰ ਆ, ਤੁਸੀਂ ਪਰਮ ਪੁਰਖ ਅਕਾਲ ਪੁਰਖ ਹੋ, ਮਹਾਂ ਉਦਾਰ ਹੋ, ਕਿਰਪਾ ਕਰਕੇ ਬਖਸ਼ ਦਿਓ। ਸੁਣ ਕੇ ਇਉਂ ਬੋਲੇ ਜਗਤੇਸ਼ਾ। ਕਲਯੁਗ ਕੋਲੋਂ ਇੰਨੇ ਗੱਲਾਂ ਸੁਣ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨੇ ਕੀਤਾ। ਕੋ ਤਵ ਨਾਮ ਕੌਣ ਹੈ ਦੇਸ਼ਾ, ਤੂੰ ਕੌਣ ਆ ਬੇ, ਕੀ ਤੇਰਾ ਨਾਂ ਆ ਤੇ ਤੇਰਾ ਦੇਸ਼ ਕਿਹੜਾ ਹੈ, ਕੌਣ ਕਾਜ ਹਿੱਤ ਚੱਲ ਕਰੇ ਆਇਓ, ਕਿਸ ਕੰਮ ਵਾਸਤੇ ਤੂੰ ਸਾਡੇ ਕੋਲ ਆਇਆ, ਇਸ ਪ੍ਰਕਾਰ ਕਿਉਂ ਕਪਟ ਦਿਖਾਇਓ, ਤੇ ਇਹ ਸਾਰਾ ਕੁਛ ਕਪਟ ਕਰਕੇ ਸਾਨੂੰ ਕਿਉਂ ਵਿਖਾਇਆ ਤੂੰ। ਸੁਣੋ ਗੁਰੂ ਜੀ ਕਲਯੁਗ ਨਾਮੂ, ਗੁਰੂ ਜੀ ਮੇਰਾ ਨਾਂ ਕਲਯੁਗ ਹੈ ਮੇਰਾ। ਦਰਸ਼ਨ ਕਰਵੇ ਕੋ ਮਮ ਕੰਮੂ, ਮੈਨੂੰ ਇੱਥੇ ਹੋਰ ਕੋਈ ਕੰਮ ਨਹੀਂ ਸੀ, ਮੈਂ ਤੁਹਾਡੇ ਦਰਸ਼ਨਾਂ ਨੂੰ ਆਇਆ। ਨਮੋ ਕਰਨ ਰਾਵਰ ਕੋ ਆਇਓ, ਤੁਹਾਡੇ ਚਰਨਾਂ ਤੇ ਨਮਸਕਾਰ ਕਰਨ ਆਇਆ ਮੈਂ। ਪਰਖਣ ਹਿੱਤ ਮੈਂ ਕਪਟ ਦਿਖਾਇਓ, ਫਿਰ ਮੈਂ ਤੁਹਾਡੀ ਪਰਖ ਕਰਨ ਵਾਸਤੇ ਇੰਨਾ ਕੁਛ ਵਿਖਾਇਆ ਤੁਹਾਨੂੰ। ਸ੍ਰੀ ਗੁਰੂ ਕਹੇ ਪਨੋ ਨਿਜ ਲੱਛਣ। ਸੱਚੇ ਪਾਤਸ਼ਾਹ ਜੀ ਆਖਿਆ ਵੀ ਤੂੰ ਫਿਰ ਆਪਣੇ ਲੱਛਣ ਦੱਸ, ਵੀ ਤੇਰੇ ਕੀ ਲੱਛਣ ਆ। ਕੋ ਤਵ ਸੈਨਾ ਸੰਗ ਬਚਛਣ, ਤੇਰੇ ਨਾਲ ਸਿਆਣੀ ਚੰਗੀ ਕੀ ਸੈਨਾ ਆ ਉਹ ਵੀ ਦੱਸ। ਕਿਸ ਪ੍ਰਕਾਰ ਕੀ ਤੁਝ ਸਿੱਖਦਾਰੀ, ਤੇ ਤੇਰਾ ਰਾਜ ਕਿਸ ਪ੍ਰਕਾਰ ਦਾ ਹੈ ਉਹ ਵੀ ਦੱਸ। ਸੁਣ ਕਲ ਜਗੋ ਪੁੰਨ ਗਿਰਾ ਉਚਾਰੀ, ਤੇ ਕਲ ਜਗੋ ਹੁਣ ਦੱਸਣ ਲੱਗਿਆ। ਕੂਰ ਸੂਰ ਸਭ ਕੇਰ ਅਗਾਰੀ, ਸਭ ਤੋਂ ਵੱਡਾ ਸੂਰਮਾ ਮੇਰੇ ਕੋਲ ਝੂਠ ਆ, ਤੇ ਇਹ ਮੈਂ ਸਭ ਦੇ ਅੱਗੇ ਲਾਇਆ ਹੋਇਆ। ਆਪਾਂ ਰੋਜ਼ ਆਸਾ ਦੀ ਵਾਰ ਚੋਂ ਸੁਣਦੇ ਹਾਂ, ਕਲ ਜਗ ਰਥ ਅਗਨਕਾ ਤੇ ਕੂੜ ਅੱਗੇ ਰਥ, ਰਥ ਤੇ ਚਾੜੇ ਹੋਇਆ ਤੇ ਅੱਗੇ ਇਹ ਰਥਵਾਈ ਆ ਵੱਡਾ ਸੂਰਮਾ, ਤੇ ਝੂਠ ਜਿਹੜਾ ਉਹ ਸੂਰਮਾ ਮੇਰਾ ਇਹ ਮੈਂ ਲਾ ਦਿੱਤਾ ਅੱਗੇ ਸਾਰਿਆਂ ਦੇ। ਝੂਠ ਚੱਲਦਾ ਪਿਆ ਹੁਣ, ਇਹ ਝੂਠ ਦਾ ਸੂਰਮਾ। ਕੱਲ ਜੋ ਕਹਿੰਦਾ ਮੇਰਾ ਸਭ ਤੋਂ ਵੱਡਾ ਸੂਰਮਾ ਬਲੀ ਸੂਰਮਾ ਝੂਠ ਹੈ, ਹਰ ਬੰਦਾ ਝੂਠ ਬੋਲਦਾ ਤੇ ਇਹਦਾ ਫਾਇਦਾ ਲੈਣ ਡਿਆ। ਚਲਤ ਤੁਜਾ ਵੱਡ ਕਰ ਮੈਂ ਪਤਾਰੀ, ਚਲਤ ਤੁਜਾ ਵੱਡ ਕਰ ਮੈਂ ਤਾਰੀ, ਤੇ ਉਹਨੇ ਝੂਠ ਨੇ ਵੱਡਾ ਸਾਰਾ ਝੰਡਾ ਹੱਥ ਵਿੱਚ ਫੜਿਆ ਹੋਇਆ, ਰਾਤੇ ਸਭ ਤੋਂ ਅੱਗੇ ਅੱਗੇ ਚੱਲਦਾ। ਮੋਹ ਨਾਮ ਸਭ ਕੋ ਭੂਪਾਲਾ, ਮੋਹ ਨਾਮ ਦਾ ਤੇ ਮੇਰਾ ਸੂਰਮਾ ਜਿਹੜਾ ਨਾ ਉਹ ਤੇ ਰਾਜਾ ਹੀ ਆ ਸਾਰਿਆਂ ਦਾ। ਮੋਹ ਦਾ ਸਭ ਤੇ ਅਸਰ ਆ, ਮੋਹ ਦੇ ਅਧਿਕ ਵਸੀਕਰਨ ਸਾਰੇ ਆ। ਸੈਨਾਪਤ ਹਿੰਸਾ ਜੋ ਵਿਸਾਲਾ, ਇਹ ਮੇਰਾ ਸੈਨਾਪਤੀ ਆ, ਜਿਵੇਂ ਕੋਈ ਆ ਕੇ ਮਾਤਾ ਜੀ ਨੂੰ ਮਾਰ ਗਿਆ ਹਿੰਸਾ ਕਰਨੀ, ਇਹ ਸੈਨਾਪਤੀ ਜਿਹੜਾ ਫੌਜਾਂ ਦਾ ਆਗੂ ਆ ਨਾ ਜਿਹੜਾ ਫੌਜਾਂ ਨੂੰ ਤੋੜਦਾ, ਉਹ ਸੈਨਾਪਤੀ ਮੇਰਾ ਕਿ ਮਾਰ ਦਿਓ ਬਸ, ਇਹੀ ਕੰਮ ਮੇਰੇ ਦੇਸ਼ ਵਿੱਚ, ਇਹੀ ਕੰਮ ਹੋਏਗਾ ਕਿ ਬਸ ਆਹ ਨਹੀਂ ਛੱਡਣਾ ਮਾਰ ਦਿਓ, ਆਹ ਨਹੀਂ ਛੱਡਣਾ ਮਾਰ ਦਿਓ, ਇਹ ਮੇਰਾ ਸੈਨਾਪਤੀ ਆ। ਕਾਮ ਕ੍ਰੋਧ ਲੋਭ ਅਹੰਕਾਰਾ, ਕਾਮ ਤੇ ਕ੍ਰੋਧ ਤੇ ਲੋਭ ਤੇ ਅਹੰਕਾਰ ਸਭ ਯੋਧਾ ਏ ਗਾਜਿਆ ਸਵਾਰਾ, ਇਹ ਯੋਧੇ ਮੇਰੇ ਜਿਹੜੇ ਆ ਨਾ ਇਹ ਹਾਥੀ ਤੇ ਸਵਾਰ ਆ ਸਾਰੇ, ਇਹ ਜਿੱਦਣੋਂ ਚੜਾਈ ਕਰਦੇ ਕੋਈ ਵੀ ਨਹੀਂ ਇਹਨਾਂ ਅੱਗੇ ਅੜਦਾ। ਮਸਰ ਨਿੰਦਾ ਪੁਨ ਬਟ ਬਾਰੀ, ਇੱਕ ਮੇਰੀ ਆਹ ਫੌਜ ਜਿਹੜੀ ਹੈ ਨਿੰਦਾ ਤੇ ਜਿਹੜੀ ਰਾਜ ਤੁਰੇ ਜਾਂਦੇ ਨਾਲ ਹੇਰਾ ਫੇਰੀ ਕਰਕੇ ਲੁੱਟ ਲੈਣਾ। ਤ੍ਰਿਸ਼ਨਾ ਤੇ ਸਭ ਰਥ ਸਵਾਰੀ, ਤੇ ਜਿਹੜੀ ਤ੍ਰਿਸ਼ਨਾ ਬੰਦੇ ਦੇ ਮਨ ਚ ਲੱਗੀ ਕਿ ਮੈਨੂੰ ਆਹ ਵੀ ਮਿਲ ਜੇ, ਆਹ ਵੀ ਮਿਲ ਜੇ, ਆਹ ਵੀ ਮੇਰੇ ਕੋਲ ਹੋਵੇ, ਇਹ ਰਥ ਦੇ ਸਵਾਰ ਮੇਰੀਆਂ ਫੌਜਾਂ ਨੇ। ਆਲਸ ਜੂਬ ਬਾਰ ਨਹੀਂ ਪੰਨ, ਆਲਸ ਜੂਆ ਤੇ ਸ਼ਰਾਬ ਪੀਣੀ, ਹੋਰ ਤੰਬਾਕੂ ਵਗੈਰਾ, ਬੀੜੀ ਸਿਗਰਟ ਤੇ ਕਈ ਕੁਛ ਜਿਹੜਾ ਖਾਂਦੇ ਪੂੜੀਆਂ ਵਗੈਰਾ, ਇੱਕ ਮੇਰੀ ਇਹ ਫੌਜ ਆ। ਦੁਰਾਚਾਰ ਸਭ ਚੜੇ ਕਿਕਾਨਾ, ਇਹ ਜਿੰਨੇ ਵੀ ਦੁਰਾਚਾਰ ਆ, ਜਿੰਨੇ ਵੀ ਇਸ ਤਰ੍ਹਾਂ ਦੇ ਆ, ਇਹ ਸਾਰੇ ਘੋੜਿਆਂ ਤੇ ਚੜੇ ਹੋਏ ਆ, ਇਹ ਵੀ ਮੇਰੀ ਫੌਜ ਆ। ਮਮਤਾ ਵਿਸ਼ੇਨ ਆਸ਼ਾ ਜੋਏ, ਜਿਹੜੀ ਵਿਸ਼ਿਆਂ ਵਿੱਚ ਮਮਤਾ ਹੁੰਦੀ ਆ ਕਿ ਕਦੋਂ ਮੈਨੂੰ ਵਿਸ਼ੇ ਦਾ ਸੁੱਖ ਮਿਲੇ, ਕਿੱਦਾਂ ਮਿਲੇ। ਚੋਰੀ ਪੈਦਲ ਲਖੀਏ ਸੋਏ, ਵਿਸ਼ਿਆਂ ਵਿੱਚ ਮਮਤਾ ਰਹਿਣੀ, ਆਸ਼ਾ ਰਹਿਣੀ ਕਿ ਕਦੋਂ ਵਿਸ਼ੇ ਦਾ ਸੁੱਖ ਮਿਲੇ। ਚੋਰੀ ਕਰਨੀ, ਕਹਿੰਦੇ ਇਹ ਮੇਰੀ ਫੌਜ ਜਿਹੜੀ ਆ ਇਹ ਪੈਦਲ ਜਾਣ ਵਾਲੀ ਆ, ਇਹ ਪੈਦਲ ਲੜਾਈ ਕਰਨ ਵਾਲੀ ਫੌਜ ਆ। ਦੋਹਰਾ ਔਰ ਗਨਨ ਕੇ ਲੱਗ ਕਰ, ਹੋਰ ਕਿੰਨੀਆਂ ਫੌਜਾਂ ਮੈਂ ਕਿੰਨੀਆਂ ਕੁ ਗਿਣਾ। ਜੋ ਚ ਤੁਰੰਗਨ ਸੈਨ ਚੜ ਦੌਰ ਜਿਸ ਦਿਸ਼ਾ ਕੋ ਮਾਰ ਕਰੇ ਬਿਨ ਚੈਨ। ਚਤੁਰੰਗਨ ਹਾਥੀਆਂ ਤੇ, ਘੋੜਿਆਂ ਤੇ, ਰਥਾਂ ਤੇ ਪੈਦਲ, ਇਹ ਮੇਰੀਆਂ ਫੌਜਾਂ ਇੱਦਾਂ ਦੀਆਂ ਜਿਹਦੇ ਪਾਸੇ ਚੜ੍ਹਾਈ ਕਰਦੀਆਂ ਨਾ ਬਸ ਉੱਥੇ ਫਿਰ ਕੱਖ ਨਹੀਂ ਛੱਡਦੀਆਂ। ਇਹਨੇ ਅੱਗੇ ਨਾ ਥਿਰਿਆ ਹੋਇਆ ਕੋ, ਇਹਨਾਂ ਦੇ ਅੱਗੇ ਕੋਈ ਨਹੀਂ ਥਿਰ ਸਕਿਆ, ਕੋਈ ਰੁਕ ਨਹੀਂ ਸਕਿਆ। ਕੋਟ ਮਦੇ ਬਿਰਲਾ ਕੋ ਹੋ, ਕਰੋੜਾਂ ਵਿੱਚ ਕੋਈ ਇੱਕ ਭਾਵੇਂ ਹੋਵੇ ਜਿਹਦੇ 'ਤੇ ਇਹਨਾਂ ਚੀਜ਼ਾਂ ਦਾ ਨਾ ਅਸਰ ਹੋਵੇ ਮੇਰੀਆਂ ਫੌਜਾਂ ਦਾ। ਜਗ ਮੈਂ ਕਰੀ ਲਥੇਰ ਪਥੇਰਾ, ਕੋਈ ਧਰਮ ਨਹੀਂ ਰਹਿਣ ਦਿੱਤਾ, ਕੋਈ ਸੁੱਚ ਨਹੀਂ ਰਹਿਣ ਦਿੱਤੀ, ਕੋਈ ਸੰਜਮ ਨਹੀਂ ਰਹਿਣ ਦਿੱਤਾ, ਕੋਈ ਮਰਜ਼ਾਦਾ ਨਹੀਂ, ਕੋਈ ਜਪ ਤਪ ਨਹੀਂ, ਮੈਂ ਸਭ ਦਾ ਖਰਾਬ ਕਰਤਾ। ਜਿਸੂ ਮੈਂ ਧੀਰਜ ਨਹਿਰਾ, ਇਹਨਾਂ ਤੋਂ ਬਚਣ ਵਾਸਤੇ ਕਿਸੇ ਦੇ ਵਿੱਚ ਵੀ ਧੀਰਜ ਨਹੀਂ ਰਹਿਣ ਦਿੱਤਾ। ਕੋਟ ਮਵਾਸੀ ਸਭ ਚੜ ਮਾਰੇ, ਵੱਡੇ ਵੱਡੇ ਕਿਲਿਆਂ ਦੇ ਉੱਪਰ ਚੜ ਕੇ ਜਿਹੜੇ ਮੈਂ ਮਾਰ ਲਿਆ, ਜਿਹੜੇ ਵੱਡੇ ਵੱਡੇ ਕਿਲਿਆਂ ਚ ਵੜੇ ਹੋਏ ਸੀ। ਕੋ ਨੈ ਠੰਡ ਭਇਓ ਸਭ ਅਗ ਹਾਰੇ, ਮੇਰੀ ਫੌਜ ਅੱਗੇ ਕੋਈ ਨੀ ਖਲੋ ਸਕਿਆ, ਸਭ ਹਾਰ ਗਏ, ਸਭ ਮਾਰ ਲੈ ਢਾ ਲੈ। ਦੰਬ ਨਾਮ ਜੋ ਮੇਰੇ ਜੋਧਾ, ਇਸ ਤੋਂ ਅੱਗੇ ਮੇਰੇ ਹੋਰ ਜੋਧੇ ਆ ਜਿਹੜੇ ਪਖੰਡ ਲੋਕ ਕਰਦੇ, ਅਸਲੀ ਅਸਲੀ ਜਿਹੜੇ ਬੰਦੇ ਉਹਨਾਂ ਨੂੰ ਤੇ ਕੋਈ ਨੀ ਪੁੱਛਦਾ, ਜਿਹੜੇ ਪਖੰਡ ਕਰਦੇ ਉੱਥੇ ਲੋਕ ਮੱਥਾ ਟੇਕਦੇ ਆ, ਚੜਾਵਾ ਚਾੜੀ ਜਾਂਦੇ ਉਹਨਾਂ ਦੇ ਪਿੱਛੇ, ਢੋ ਢੋ ਕੇ ਆਪਣੇ ਬੱਚਿਆਂ ਨੂੰ ਮਿਲੇ ਨਾ ਮਿਲੇ ਉੱਥੇ ਦੇਣਾ ਜਾ ਕੇ, ਜਿਹੜੇ ਪਖੰਡੀ ਲੋਕ ਆ ਉਧਰ ਨੂੰ ਲੈ ਕੇ ਜਾਂਦੇ ਆ ਢੋਆ ਢੁਆਈ ਕਰਕੇ। ਉਹ ਕਹਿੰਦੇ ਜਿਹੜੇ ਪਖੰਡ ਦੰਬ ਨਾਮ ਜੋ ਮੇਰੇ ਜੋਧਾ, ਜਿਨ੍ਹਾਂ ਦੇ ਉੱਪਰ ਮੇਰੇ ਇਹ ਜੋਧੇ ਅਖਵਾ ਜੋਧੇ ਮੇਰੇ ਅਸਵਾਰ ਹੋ ਕੇ ਉਹਨਾਂ 'ਤੇ ਚੜ੍ਹਾਈ ਕਰਦੇ ਆ ਨਾ ਪਖੰਡੀਆਂ 'ਤੇ, ਪਖੰਡੀ ਜਿਨ੍ਹਾਂ ਨੂੰ ਬਣਾਉਂਦੇ ਆ। ਕਰੀ ਡਿੱਗ ਵਿਜੈ ਰਿਦ ਮੈਂ ਧਰ ਕ੍ਰੋਧਾ, ਬਸ ਜਿਹਦੇ ਜਿੱਧਰ ਨੂੰ ਇਹ ਕ੍ਰੋਧ ਕਰਕੇ ਚੜ੍ਹਾਈ ਕਰ ਦਿੰਦੇ ਪਖੰਡੀ ਲੋਕ, ਸਭ ਦੁਨੀਆਂ ਇਹਨਾਂ ਦੇ ਅੱਗੇ ਝੁਕਦੀ ਆ। ਲੇਕਰ ਸੰਗ ਸਹਾਇਕ ਸੋ, ਦੰਬ ਮੇਰਾ ਜੋਧਾ ਆ ਅਤੇ ਆਪਣੇ ਸਾਥੀਆਂ ਨੂੰ ਲੈ ਕੇ ਜਿਹੜੇ ਪਾਸੇ ਚੜ੍ਹਾਈ ਕਰਦਾ। ਤੇ ਬਚੋ ਥਾਂ ਨੇ ਕੋ, ਕੋਈ ਥਾਂ ਨਹੀਂ ਬਚਿਆ, ਸਭ ਥਾਂ 'ਤੇ ਅਸਲੀ ਚੀਜ਼ ਨਹੀਂ ਰਹੀ, ਪਖੰਡ ਰਹਿ ਗਿਆ। ਇਸ ਪ੍ਰਕਾਰ ਕੀ ਮਮ ਸਿੱਖਦਾਰੀ, ਸੁਨ ਸ੍ਰੀ ਨਾਨਕ ਗਿਰਾ ਉਚਾਰੀ, ਦੱਸਦਾ ਪਿਆ ਕਿ ਇੱਦਾਂ ਦਾ ਮੇਰਾ ਰਾਜ ਆ ਸੱਚੇ ਪਾਤਸ਼ਾਹ। ਜਿਸ ਸਿੱਖਦਾਰੀ ਤਿਸੇ ਖੁਆਰੀ, ਚਾਕਰ ਕੇ ਡਰਣਾ, ਜਾਂ ਸਿੱਖਦਾਰ ਪਵੇ ਜੰਜੀਰੀ ਤਾਂ ਚਾਕਰ ਹੱਥਾਂ ਮਰਣਾ। ਤੂੰ ਜੇ ਭਿਆ ਤੂੰ ਜੋ ਭਇਆ ਸਿੱਖਦਾਰ, ਜਗ ਹਮ ਚਾਕਰ ਕਰਤਾਰ। ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਸੰਸਾਰ ਵਿੱਚ ਰਾਜਾ ਬਣ ਕੇ ਆਇਆ, ਤੇਰਾ ਰਾਜ ਆ ਤੇ ਅਸੀਂ ਨੌਕਰ ਆ ਕਰਤਾਰ ਦੇ, ਅਕਾਲ ਪੁਰਖ ਦੇ। ਜਬ ਤੂੰ ਲੇਖਾ ਦੇ ਗੋ ਹੋਵੇ ਬਸੀ ਹਮਾਰ, ਅਸੀਂ ਕਰਤਾਰ ਦੇ ਨੌਕਰ ਆ ਚਾਕਰ ਆ, ਜਦੋਂ ਤੂੰ ਲੇਖਾ ਦੇਣ ਜਾਏਗਾ ਨਾ ਉੱਥੇ ਸਾਡੇ ਵਾਸਤੇ ਨੂੰ ਪੈਣਾ ਪਏਗਾ, ਫਿਰ ਵੇਖਾਂਗੇ ਕਿਵੇਂ ਬਚਦਾ ਸਾਡੇ ਤੋਂ। ਚੋਪੇ ਸੁਣ ਕਲ ਜਗ ਕਰ ਬੰਦਤ ਭਇਓ, ਜਦੋਂ ਇਹ ਗੱਲ ਸੁਣੀ ਨਾ ਕਿ ਉੱਥੇ ਮੈਨੂੰ ਤੁਹਾਡੇ ਵਾਸਤੇ ਪੈਣਾ ਪੈਣਾ, ਉਸੇ ਵੇਲੇ ਹੱਥ ਜੋੜ ਲਏ, ਡਰ ਗਿਆ। ਦੀਨ ਹੋਏ ਬੋਲਣ ਅਸ ਕੀਆ, ਬੜਾ ਨਿਮਾਣਾ ਜਿਹਾ ਹੋ ਕੇ ਬੋਲਦਾ ਹੱਥ ਜੋੜ ਕੇ, ਇਸੀ ਹੇਤ ਮੈਂ ਤੁਮ ਟੇਗ ਆਇਓ, ਹੇ ਸੱਚੇ ਪਾਤਸ਼ਾਹ ਮੈਂ ਤੇ ਤਾਂ ਹੀ ਤੁਹਾਡੇ ਕੋਲ ਆਇਆ। ਸ੍ਰੀ ਨਾਨਕ ਤੁਮ ਨਾਮ ਧਰਾਇਓ, ਤੁਹਾਡਾ ਨਾਨਕ ਭਾਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆ, ਤੁਮ ਕਰਤਾਰ ਵਿਖੇ ਨਾ ਭੇਵਾ, ਪਰ ਤੂੰ ਆਪ ਖੁਦ ਅਕਾਲ ਪੁਰਖਿਆ, ਤੇਰੇ ਤੇ ਉਹਦੇ ਵਿੱਚ ਫਰਕ ਨਹੀਂ ਹੈ ਕੋਈ। ਏਕ ਓਂਕਾਰ ਦੇਵ ਪਤ ਦੇਵਾ, ਤੂੰ ਹੀ ਇੱਕ ਅਕਾਲ ਪੁਰਖਿਆ, ਦੇਵਿਆਂ ਦਾ ਵੀ ਦੇਵਤਿਆਂ ਦਾ ਵੀ ਦੇਵਤਾ ਆ। ਭੇਟਾ ਲੈ ਉਹ ਕਰਤਾਰਥ ਕਰੀਏ, ਮੇਰੇ ਨਾਲ ਸਾਂਝ ਕਰ ਲਓ ਕੁਛ, ਮੈਂ ਤੈਨੂੰ ਭੇਟਾ ਦੇ ਦਿੰਦਾ ਆ ਤੇ ਮੇਰੀ ਉੱਥੇ ਗਵਾਹੀ ਮੇਰਾ ਲਿਹਾਜ਼ ਕਰ ਦਿਓ, ਤੇ ਮੈਂ ਭੇਟਾ ਤੁਹਾਨੂੰ ਕੁਛ ਰਿਸ਼ਵਤ ਦੇ ਦਿੰਦਾ। ਇਹ ਹੁਣ ਗੁਰੂ ਨਾਨਕ ਨੂੰ ਰਿਸ਼ਵਤ ਦੇਣ ਲੱਗਿਆ। ਗੁਣ ਹੈ ਕੀਏ ਸਗਰੇ ਪਰ ਹਰੀਏ, ਮੇਰੇ ਕੋਲ ਪੈਸੇ ਰਿਸ਼ਵਤ ਲੈ ਲਓ ਤੇ ਬਸ, ਜਿੰਨੇ ਮੇਰੇ ਗੁਨਾਹ ਆ ਇੱਕ ਪਾਸੇ ਕਰ ਦਿਓ ਸਾਰੇ, ਬਸ ਮਾਫ ਕਰ ਦਿਓ। ਦੋਹਰਾ ਕੰਚਨ ਮੰਦਰ ਸੁੰਦਰੰ, ਰਤਨ ਜੜੇ ਜੈ ਮਾਏ, ਕੀ ਭੇਟਾ ਦੇਗਾ? ਕਹਿੰਦਾ ਜੇ ਸੋਨੇ ਦੇ ਜੜੇ ਹੋਏ, ਹੀਰੇ ਮੋਤੀਆਂ ਨਾਲ ਜੜੇ ਹੋਏ ਮੰਦਰ, ਉਹ ਮੈਂ ਦੇਵਾਂਗਾ ਜੀ ਤੁਹਾਨੂੰ ਬਣਾ ਕੇ। मोती की तोरण रुचित रुचिर अत सुगंध है जाए। मोती दिया लड़िया लटक दिया होन गिया सुगंध दी खुशबू आउंदी होगी चंगी चंगी कई प्रकार दी सुगंधिया दी। कस्तूरी कुंकू छिड़कावो कस्तूरी कुंकू एदा दे जिन्ने भी खुशबू देने वाले ने ओ छिड़का दे इन्हां मंदरां च सोहणे बना के। चंदन के शुभ लेप करावो खुशबूदार चंदन वर्गियां लपटां जदों ओ चार सफेरे लेप करा दे उस मंदर विच बैसत ही मन होए हुलासा। ऐसे मंदिर विच बेंदिया सारी मन खुश हो जाए। इस प्रकार के रुचरे आवासा इने चंगे चंगे घर बना दिया मैं तेनू। चलो अबे तेन मंदिर माही हुणे मैं इशारा करना ते बन जाणी उन्हां मंदिरां विच चलो सच्चे पातशाह। तुम इच्छा जे लियाओ एहाई जे नहीं जाना चाहते तुहाडी इच्छा ते मैं मंदिर इत्थे ही ले आउणा आ। ले हो पाए ए गुण खानी हे गुणा दी खान सतगुरु मेरी भेटा लो। सुन श्री नानक उचरी बानी सचे पातशाह बचन उचारिया शब्द उचारिया एक ओंकार सतगुरु प्रसाद श्री राग राग श्री राग महला पहला कर पहला। मोती ता मंदिर उसरे रतनी ता होए जड़ाओ कसूर कुंगू अगर चंदन लीप आवे चाओ। मत देख भूला विसरे तेरा चेतना आवे नाओ। हर बिन जियो जल बल जाओ मैं अपना गुरपुछ देखे अवर नाही थाओ। सचे पातशाह हुकम कीता ऐसे मंदिर देख के ऐसी खुशबू ये सारा कुछ देखे ते मैनू रब भुल जाएगा नाम भुल जाएगा। मैनू नहीं चाहिए जेडे नाम भुलाने वाली चीज मैनू चाहिए नहीं है। आ थले सतगुरां ने ता बनाया कि थले बह के भजन करो। ये थले बह के जो भजन करते हैं तो सानू सतगुरां नाल जुड़दे हैं तो नाम चेते आउंदा ते साडा नाम फलीभूत हुंदा प्रफुल्लित हुंदा। चुबारे ते सचे पातशाह हुक्म है कि चुबारे विच बह के जे करदे आ धरती नूं कनेक्शन टुटदा ते फिर ओ नाम फलदायक नहीं हुंदा। ते कालो कहिंदा मैं इन्ने सोहणे मंदिर बना दा। सोहणे मंदिरां विच बह के जदों बंदा नाम जपेगा कि ओ सारा कुछ देखेगा फिर ओहदा ध्यान उधर लगेगा ते जे उधर ध्यान रहेगा ते ओ प्रेत बनेगा मुक्त नहीं होएगा। इन्ना फर्क है सचे पातशाह ना करती है नहीं लैणे मंदिर। पुन कल युग बोलत पयो जे तुम लहो न एह। जे तुसी मेरे इन्ने सोहणे मंदिर नहीं लैणे देवांगन शुभ लीजिए। देवांगन शुभ लीजिए जिन अत सुंदर देह। कहिंदा मेरे को परियां बड़ियां सोहणियां सोहणियां सुंदर आ जिन्हां दी देह बड़ी सुंदर आ मैं वो फिर लिया दिया तुहानू। जनियत सुंदर देह करो रस रीत बिहारा। रस रीत दे नाल भरियां होईयां ते तुसी ओ भोग लो सुंदर स्त्रियां। सुंदर जय पयंक लाल जड़ती जन चारा। सुंदर सुंदर पलंग लिया देना लाल रंग दे जड़े होए हीरे मोतियां दे नाल। कित काल तिन महरो लेहो पेट गुण खान कुसम ओहदे विच रहो ए मेरी भेटा तुसी लै लो। सुन श्री नानक जी तो मैं कीने बचन बखान। समा इजाजत नहीं दिंदा मैं इन्ना कुछ कह के खिमा मंगदा। जे आ दुनिया दे सारे ए रंग जेड़ा बंदा वेखदा ना उन्नू ते रब भुलदा ही है। सादगी सच्चे पातशाह तां बख्शी आ सादगी विच रब चेते आउंदा है। उन्होंने कहा संतन की चुंगिया भली पटक सत्ती गाओ। आग लगाओ ते तौला जे ना ही हर को नाओ। साड़ने आओ की करने आ जिदे विच नाम नहीं जपया। ते सचे पातशाह जी बख्शिश करन सानू उन्होंने भावे ओ सोने दे जड़त वालियां कोठियां भावे दे दित्तियां पर फिर भी धन्नवाद करिए सतगुरां दा कि सानू फिर भी उन्होंने ये सुख नाम दा नाम नाल जोड़ी रखिया। एक बार सब गज के आखो धन सतगुरु जगजीत सिंह सचे पातशाह। भावें सानू सारे इस लोक दे कलयुग दे जड़े सुख विखाउण दे ओह दे दित्ते पर फिर भी सचे पातशाह जी कृपा करके इत्थे सानू जोड़िया जिहड़ा। इस करके तुसी बहुत वड्डे भागां वाले इस वास्ते इस करके साडा गुरु बड़ा चंगा है कि अज भी इस घोर कलयुग दे विच असीं नाम नूं नाम दा लाहा भी लै रहे हां सुख शांति दा लाहा भी लै रहे हां ते समें दे मालक सतगुरु दी छत्र छाया हेठ लै रहे हां। सब कहो धन सतगुरु दे सिंह दी सचे पातशाह।